कई जन्म है कीट पतंगा, कई जन्म गजमीन कुरंगा, कई जन्म पंखी सर्प होयो, कई जन्म है वर बिख जोयो, मिल जगदीश की वरिया, रंग काले देश जरिया। कैसे नाग सुनी में आए, कैसे पंखाए, कैसे नाग
Thank you.
ਗੁਰਬਾਣੀ ਗਾਉਣ ਸੁਣਨ ਦਾ ਕਈ ਕਰੋੜਾਂ ਯੁੱਗਾਂ ਦਾ ਫਲ ਦੱਸਿਆ, ਕਈ ਕੋਟਕ ਜਗ ਫਲਾਂ ਸੁਣ ਗਾਵਣ ਹਾਰੇ ਗਾ। ਬਾਣੀ ਦਾ ਨਾਮ ਦਾ ਬਹੁਤਾ ਫਲ ਦੱਸਿਆ, ਸਾਰੇ ਸਾਧਨਾਂ ਨਾਲੋਂ ਗੁਰੂ ਜੀ ਨੇ ਇਸਨੂੰ ਜ਼ਿਆਦਾ ਤਰਜੀਹ ਦਿੱਤੀ। ਇੱਕ ਦਫ਼ਾ ਦਾ ਜ਼ਿਕਰ ਗੁਰੂ ਕਲਗੀਧਰ ਮਹਾਰਾਜ ਜੀ ਦੇ ਦਰਬਾਰ ਵਿੱਚ ਇੱਕ ਅਜੀਬ ਕਿਸਮ ਦਾ ਅਜੀਬ ਵੇਸ਼ ਵਾਲਾ ਸਾਧੂ ਜਿਸਦੇ ਸਰੀਰ ਤੇ ਅਜੀਬ ਕਿਸਮ ਦਾ ਲਿਬਾਸ ਪਹਿਨਿਆ ਹੋਇਆ ਹੈ ਆਇਆ, ਜਿਸਦੇ ਪਾਸ ਬਹੁਤ ਸਾਰੇ ਖੰਭ ਬੰਧੇ ਹੋਏ, ਆ ਕੇ ਨਮਸਕਾਰ ਕੀਤੀ। ਉਹ ਖੰਭ ਭੇਟਾ ਰੱਖੇ ਤੇ ਗੁਰੂ ਜੀ ਮਰਜ਼ਾਦਾ ਪੁਰਸ਼ੋਤਮ ਉਸਦਾ ਸਤਿਕਾਰ ਕੀਤਾ, ਕੁਛ ਵਚਨ ਪਾਸ ਕੀਤੇ। ਉਸਨੇ ਅਰਜ਼ ਕੀਤੀ, ਗਰੀਬ ਨਿਵਾਜ਼, ਜਦ ਜਦ ਵੀ ਆਪ ਅਵਤਾਰ ਧਾਰਦੇ ਹੋ ਮੈਂ ਹਜ਼ੂਰ ਦੇ ਚਰਨਾਂ ਵਿੱਚ ਪਹੁੰਚਦਾ ਹਾਂ, ਹਜ਼ੂਰ ਦੇ ਦਰਸ਼ਨ ਕਰਦਾ ਹਾਂ, ਹੁਣ ਵੀ ਆਪ ਦੇ ਦਰਸ਼ਨ ਕਰਨ ਵਾਸਤੇ ਆਇਆ ਹਾਂ। ਇਹ ਖੰਭ ਹਜ਼ੂਰ ਦੀ ਭੇਟ ਹਨ, ਕਿਉਂਕਿ ਸ਼ਾਸਤਰ ਮਰਿਆਦਾ ਹੈ, ਜਦੋਂ ਗੁਰੂ ਦੇ ਦੀਦਾਰ ਵਾਸਤੇ ਜਾਈਏ, ਸਤਪੁਰਸ਼ਾਂ ਦੇ ਦਰਸ਼ਨ ਨੂੰ ਜਾਈਏ, ਉਸ ਮੌਕੇ ਖਾਲੀ ਨਹੀਂ ਜਾਣਾ ਚਾਹੀਦਾ। ਭਾਵੇਂ ਦੋ ਲੈਚੀਆਂ ਲੈ ਜਾਈਏ, ਦਾਤਨ ਲੈ ਜਾਈਏ, ਕੋਈ ਫੁੱਲ ਲੈ ਜਾਈਏ, ਕੋਈ ਵੀ ਚੀਜ਼, ਇਸ ਮਰਿਆਦਾ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਇਹ ਖੰਭ ਹਨ। ਆਪ ਚੂੰਕਿ ਸ਼ਸਤਰਧਾਰੀ ਹੋ, ਤੀਰਅੰਦਾਜ਼ੀ ਦਾ ਹਜ਼ੂਰ ਨੂੰ ਬੜਾ ਸ਼ੌਕ ਹੈ, ਦੇਸ਼ ਦੀ ਸੁਤੰਤਰਤਾ ਵਾਸਤੇ ਆਪਨੇ ਇਹ ਬੀਰਸੀ ਠਾਠ ਧਾਰਨ ਕੀਤਾ ਹੈ। ਇਹਨਾਂ ਖੰਭਾਂ ਨੂੰ ਤੀਰਾਂ ਦੇ ਨਾਲ ਜੜ ਕੇ ਚਲਾਓ, ਦੇਖੋ ਕੈਸੇ ਅੱਛੇ ਚੱਲਣਗੇ, ਇਹ ਮੇਰੀ ਬੇਨਤੀ ਸਵੀਕਾਰ ਕਰੋ। ਜਦੋਂ ਇਹ ਲਫ਼ਜ਼ ਸਾਧੂ ਨੇ ਕਹੇ, ਹਜ਼ੂਰ ਨੇ ਕਿਹਾ ਸੰਤਾਂ ਦੇ ਦਰਸ਼ਨ ਹੀ ਭੇਟ ਰੂਪ ਹੁੰਦੇ ਹਨ। ਅੱਛਾ, ਅਗਰ ਤੁਹਾਡਾ ਐਸਾ ਖਿਆਲ ਹੈ ਐਸਾ ਹੀ ਕੀਤਾ ਜਾਏਗਾ। ਉਸੀ ਵਕਤ ਮਿਸਤਰੀ ਖਾਨੇ ਵਿੱਚੋਂ ਮਿਸਤਰੀ ਨੂੰ ਬੁਲਾਇਆ, ਤੀਰਾਂ ਦਾ ਪੱਥਾ ਲਾ ਕੇ ਉਸਦੇ ਹਵਾਲੇ ਕੀਤਾ, ਹੁਕਮ ਵੀ ਹਵਾਲੇ ਕੀਤੇ, ਹੁਕਮ ਕੀਤਾ ਕੱਲ ਇਸ ਵਕਤ ਦੇ ਤੀਸਰੇ ਪਹਿਰ ਦੇ ਦਰਬਾਰ ਵਿੱਚ ਇੱਕ ਇੱਕ ਤੀਰ ਨਾਲ ਇੱਕ ਇੱਕ ਖੰਭ ਕਿਸੇ ਖਾਸ ਤਰੀਕੇ ਸਿਰ ਜੜ ਕੇ ਸਾਰਾ ਪੱਥਾ ਤੀਰਾਂ ਦਾ ਹਾਜ਼ਰ ਕਰਨਾ ਹੋਵੇਗਾ। ਉਸਨੇ ਸਿਰ ਚੁਕਾ ਦਿੱਤਾ ਔਰ ਤੀਰ ਔਰ ਪੱਥਰ ਲੈ ਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਉਹ ਸਾਧੂ ਕੁਛ ਬਚਨ ਬਲਾਸ ਕਰਕੇ ਆਗਿਆ ਲੈ ਕੇ ਰਵਾਨਾ ਹੋਇਆ, ਜਾਂਦਿਆਂ ਜਾਂਦਿਆਂ ਕੁਛ ਫਾਸਲੇ ਤੇ ਅਲੋਪ ਹੋ ਜਾਂਦਾ। ਇੱਕ ਸਿੱਖ ਨੇ ਅਰਜ਼ ਕੀਤੀ, ਗਰੀਬ ਨਿਵਾਜ਼, ਔਰ ਸਾਧੂ ਸਾਹਮਣੇ ਜਾਂਦਾ ਜਾਂਦਾ ਗੁਪਤ ਹੋ ਗਿਆ, ਉਹ ਜਾ ਰਿਹਾ ਸੀ, ਪਤਾ ਨੀ ਕਿੱਧਰ ਅਲੋਪ ਹੋ ਗਿਆ। ਗੁਰੂ ਜੀ ਨੇ ਫਰਮਾਇਆ, ਹਾਂ ਭਾਈ, ਉਸਨੂੰ ਗੁਪਤ ਪ੍ਰਗਟ ਹੋ ਜਾਣ ਦੀ ਤਾਕਤ ਹੈ, ਉਹ ਬ੍ਰਹਮਾ ਦਾ ਪੁੱਤਰ ਨਾਰਦ ਹੈ, ਬ੍ਰਹਮਪੁਰੀ ਤੋਂ ਦਰਸ਼ਨ ਦੀਦਾਰ ਵਾਸਤੇ ਆਇਆ ਸੀ, ਸੋ ਉਸ ਥਾਂ ਨੂੰ ਹੀ ਚਲਾ ਗਿਆ। ਖੈਰ ਦੀਵਾਨ ਦੀ ਸਮਾਪਤੀ ਹੋਈ, ਅੱਜ ਦੂਸਰਾ ਦਿਨ ਆਇਆ। ਉਸੀ ਤਰ੍ਹਾਂ ਹਜ਼ੂਰੀ ਵਿੱਚ ਗੁਰਬਾਣੀ ਦਾ ਪਾਪ ਨਾਸ਼ ਖੰਡ ਦਾ ਕੀਰਤਨ ਹੋ ਰਿਹਾ ਹੈ, ਨੇਤਰਾਂ ਕਰਕੇ ਪ੍ਰੇਮੀ ਗੁਰੂ ਕਾ ਦੀਦਾਰ ਇਉਂ ਕਰਦੇ ਹਨ ਜਿਵੇਂ ਕਰੋੜਾਂ ਚਕੋਰਾਂ ਚੰਦਰਮਾ ਵੱਲ ਇੱਕ ਟੱਕ ਲਗਾ ਕੇ ਦੇਖਦੇ ਹਨ। ਗਰਦਨ ਭਾਵੇਂ ਮੜੁੱਕ ਜਾਏ ਲੇਕਿਨ ਦੀਦਾਰ ਕਰਨਾ ਨਹੀਂ ਹਟਦਾ। ਕੰਨਾਂ ਕਰਕੇ ਗੁਰੂ ਕੀ ਬਾਣੀ ਸੁਣਦੇ ਹੈ, ਜ਼ਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ। ਨਿਰੰਤਰ ਅਭਿਆਸ ਕਰਨ ਵਾਲੇ ਵੀ ਗੁਰਮੁਖ ਬਹੁਤ ਸਾਰੇ ਹਨ। ਇਉਂ ਆਪਣੇ ਸਮੇਂ ਨੂੰ ਬਤੀਤ ਕਰਨ ਵਾਲੇ ਜੋ ਹਨ ਉਹਨਾਂ ਦਾ ਗੁਰੂ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਰਨ ਤੋਂ ਬਾਅਦ ਜੋ ਰਿਜ਼ਲਟ ਦੱਸਿਆ, ਨਤੀਜਾ ਦੱਸਿਆ, ਫਲ ਦੱਸਿਆ, ਇਹਨੇ ਮਰਨ ਤੋਂ ਬਾਅਦ ਦੀ ਗਤੀ ਦੱਸੀ, ਉਸਨੂੰ ਇਹਨਾਂ ਅੱਖਾਂ ਵਿੱਚ ਹਜ਼ੂਰ ਨੇ ਫਰਮਾਇਆ ਹੈ। ਦਰਗੇ ਮਿਲਦਾ ਥਾਂ ਗੁਰਾਂ ਦੇ ਨਾਲ ਰਸਿਆਂ, ਗੁਰਾਂ ਨਾਲ ਰਸਿਆਂ, ਦਰਗੇ ਮਿਲਦਾ ਥਾਂ ਗੁਰਾਂ ਦੇ ਨਾਲ ਰਸਿਆਂ, ਗੁਰਾਂ ਨਾਲ ਰਸਿਆਂ, ਜਪ ਗੁਰਨਾ ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰਨਾ ਸਤਿਗੁਰ ਸੇਤੀ ਰਤਿਆ ਦਰਗੇ ਪਾਈਏ ਠਾਂ। ਸੰਸਾਰ ਵਿੱਚ ਜੋ ਆਇਆ ਉਸਨੇ ਇੱਕ ਦਿਨ ਜਾਣਾ ਜ਼ਰੂਰ ਹੈ। ਜਿਹੋ ਜਿਹੇ ਇਨਸਾਨ ਕਰਤੱਵ ਕਰਦਾ ਹੈ ਉਸਦਾ ਫਲ ਵੀ ਅਵਸ਼ ਮਿਲਣਾ ਹੈ। ਜਿਹੜੇ ਇਉਂ ਆਪਣੇ ਸਮੇਂ ਨੂੰ ਬਤੀਤ ਕਰਨ ਵਾਲੇ ਹਨ ਵਾਹਿਗੁਰੂ ਦੀ ਭਗਤੀ ਵਿੱਚ ਸਤਸੰਗ ਦੁਆਰਾ, ਵਾਹਿਗੁਰੂ ਦਾ ਜਸ ਸੁਣਦੇ ਹਨ, ਜ਼ਬਾਨ ਕਰਕੇ ਵਾਹਿਗੁਰੂ ਦਾ ਜਸ ਕਰਦੇ ਹਨ, ਨਿਰੰਤਰ ਨਾਮ ਅਭਿਆਸ ਕਰਦੇ ਹਨ ਔਰ ਨੇਤਰਾਂ ਕਰਕੇ ਗੁਰੂ ਸਰੂਪ ਦਾ ਧਿਆਨ ਕਰਦੇ ਹਨ, ਉਹਨਾਂ ਨੂੰ ਮਰਨ ਤੋਂ ਬਾਅਦ ਸੱਚਖੰਡ ਜਾਂ ਵੈਕੁੰਠ ਧਾਮ ਦੀ ਪ੍ਰਾਪਤੀ ਦੱਸੀ ਹੈ। ਇਹ ਦੁਨੀਆਂ ਵਿੱਚ ਕਬੀਰ ਜੀ ਨੇ ਇਉਂ ਕਿਹਾ ਹੈ, ਕਹਿਤ ਕਬੀਰ ਕਹੀਏ ਕਾਹੇ, ਸਾਧ ਸੰਗਤ ਵੈਕੁੰਠੇ ਆਏ। ਕਬੀਰ ਜੀ ਕਹਿੰਦੇ ਨੇ ਸਾਧ ਸੰਗਤ ਹੀ ਬੈਕੁੰਠ ਹੈ, ਤਾਂ ਬੈਕੁੰਠ ਜਾਂ ਕੀਰਤਨ ਤੇਰਾ, ਤੂੰ ਆਪੇ ਸ਼ਰਧਾਲਾ। ਸਯੋਂ ਦੂਸਰਾ ਦਿਨ ਹਜ਼ੂਰ ਗੁਰੂ ਕਲਗੀਧਰ ਮਹਾਰਾਜ ਜੀ ਦੇ ਦਰਬਾਰ ਦਾ, ਅੱਜ ਉਸ ਮਿਸਤਰੀ ਸਿੰਘ ਨੇ ਤੀਰਾਂ ਦੇ ਨਾਲ ਇੱਕ ਇੱਕ ਤੀਰ ਨਾਲ ਇੱਕ ਇੱਕ ਖੰਭ ਇਸ ਤਰੀਕੇ ਸਿਰ ਜੜ ਕੇ ਹਾਜ਼ਰ ਕਰ ਦਿੱਤਾ ਸਾਰਾ ਪੱਥਰ। ਤੇ ਹਜ਼ੂਰ ਨੇ ਹੁਣ ਕੋਈ ਸਿੱਖਿਆ ਦੇਣ ਵਾਸਤੇ ਹੁਕਮ ਕੀਤਾ, ਬਹੁਤ ਸਾਰੇ ਸਿੰਘ ਅੱਧਾ ਅੱਧਾ ਮੀਲ, ਮੀਲ ਡੇਢ ਮੀਲ, ਦੋ ਤਿੰਨ ਮੀਲ ਦੇ ਫਾਸਲੇ ਤੇ ਜਾ ਕੇ ਖੜ ਜਾਓ, ਤੀਰ ਚਲਾਏ ਜਾਣਗੇ, ਇਹਨਾਂ ਨੂੰ ਗੁਆਚਣ ਨਹੀਂ ਦੇਣਾ। ਦੌੜ ਕੇ ਬਹੁਤ ਸਾਰੇ ਸਿੰਘ 300 ਦੇ ਕਰੀਬ ਸਿੰਘ ਜਾਂ ਮੁਖਤਲਿਫ ਥਾਵਾਂ ਦੇ ਵਿੱਚ ਜਾ ਕੇ ਖਲੋ ਜਾਂਦੇ ਹਨ। ਹਜ਼ੂਰ ਨੇ ਇੱਕ ਤੀਰ ਕੱਢਿਆ ਪੱਥੇ ਚੋਂ, ਤਨਿਸ਼ਤੇ ਚਿੱਲੇ ਵਿੱਚ ਜੋੜਿਆ, ਕੰਨ ਤੱਕ ਖਿੱਚਿਆ, ਤੀਰ ਛੋੜ ਦਿੱਤਾ। ਤੀਰ ਦੇ ਚੱਲਣ ਦੀ ਆਵਾਜ਼, ਸ਼ਿਕਾਰ ਔਰ ਤਨਿਸ਼ ਦੇ ਖਿੱਚਣ ਦੀ ਆਵਾਜ਼ ਚਰੜਾਰ ਜੋ ਹੋਇਆ ਕਰਦੀ ਹੈ, ਉਹ ਸਭ ਦੇ ਕੰਨ ਵਿੱਚ ਸੁਣੀ ਗਈ। ਇਸੇ ਤਰ੍ਹਾਂ ਸਾਰਾ ਹੀ ਪੱਥਾ ਸੈਂਕੜੇ ਤੀਰ ਸੀ ਜਿਸ ਦੇ ਵਿੱਚ ਚਲਾ ਦਿੱਤੇ ਗਏ। 3 ਘੰਟੇ ਗੁਜ਼ਰ ਜਾਂਦੇ ਹਨ, ਅਜੇ ਤੱਕ ਕੋਈ ਵੀ ਤੀਰ ਹਾਜ਼ਰ ਨਹੀਂ ਕੀਤਾ ਗਿਆ। ਹੁਕਮ ਹੈ, ਜਲਦੀ ਸਭ ਨੂੰ ਬੁਲਾਓ। ਬਹੁਤ ਜਲਦੀ ਸਭ ਆ ਕੇ ਸਾਹਮਣੇ ਖਲੋ ਜਾਂਦੇ ਹਨ। ਕਿਉਂ, ਕੀ ਗੱਲ, ਤੀਰ ਅਜੇ ਤੱਕ ਕੋਈ ਵੀ ਹਾਜ਼ਰ ਨਹੀਂ ਕੀਤਾ ਤੁਸੀਂ? ਸਭ ਨੇ ਅਰਜ਼ ਕੀਤੀ, ਗਰੀਬ ਨਵਾਜ਼, ਤੀਰ ਸਾਡੇ ਹੱਥ ਕੋਈ ਨਹੀਂ ਆਇਆ। ਅਗਰ ਤੀਰ ਸਾਨੂੰ ਮਿਲਦੇ ਸੀ ਜ਼ਰੂਰ ਹਾਜ਼ਰ ਕਰਦੇ। ਫਿਰ ਕਿੱਧਰ ਗਏ ਤੀਰ? ਗੁਰੂ ਜੀ ਨੇ ਫਰਮਾਇਆ, ਕਿਉਂਕਿ ਜਿਹੜੀ ਚੀਜ਼ ਆਸਮਾਨ ਵਿੱਚ ਸਿੱਟੀ ਜਾਂਦੀ ਹੈ, ਹਮੇਸ਼ਾ ਜ਼ਮੀਨ 'ਤੇ ਆ ਕੇ ਗਿਰਦੀ, ਕਿਉਂਕਿ ਜ਼ਮੀਨ ਦੀ ਕਸ਼ਿਸ਼ ਹੈ ਜਿਹੜੀ ਇਹ ਉਸ ਚੀਜ਼ ਨੂੰ ਖਿੱਚਦੀ ਹੈ। ਜਿਹੜੇ ਤੀਰ ਚਲਾਏ ਗਏ ਹਨ, ਉਹ ਸਿਵਾਏ ਜ਼ਮੀਨ 'ਤੇ ਡਿੱਗਣ ਦੇ ਹੋਰ ਕਿੱਥੇ ਜਾ ਸਕਦੇ ਹਨ? ਉਹਨਾਂ ਅਰਜ਼ ਕੀਤੀ, ਗਰੀਬ ਨਾਲ, ਸਾਨੂੰ ਕੋਈ ਤੀਰ ਨਹੀਂ ਲੱਭਿਆ, ਅਗਰ ਲੱਭਦੇ ਜ਼ਰੂਰ ਹਾਜ਼ਰ ਕਰ ਦਿੰਦੇ। ਇਉਂ 2-3 ਦਫ਼ਾ ਜਦੋਂ ਪੁੱਛਿਆ ਗਿਆ, ਸਭ ਨੇ ਐਸਾ ਜਵਾਬ ਦਿੱਤਾ। ਅਖੀਰ ਉਹਨਾਂ ਵਿੱਚੋਂ ਬਹੁਤ ਸਾਰੇ ਸਿਆਣੇ ਸਿੱਖ ਸਨ, ਅਰਜ਼ ਕੀਤੀ, ਗਰੀਬ ਨਵਾਜ਼, ਇਸ ਬਹਾਨੇ ਸਾਨੂੰ ਆਪ ਕੀ ਸਮਝਾਉਣਾ ਚਾਹੁੰਦੇ ਹੋ, ਕਿਰਪਾ ਕਰਕੇ ਦੱਸੋ। ਫਰਮਾਇਆ, ਹੁਣ ਤੁਸੀਂ ਨਿਸ਼ਾਨੇ ਤੇ ਆ ਗਏ ਹੋ। ਕੱਲ ਜੋ ਨਾਦ ਮੁਨੀ ਖੰਭ ਲੈ ਆਏ ਸਨ, ਉਹ ਮਾਂ ਪੰਖੀ ਦੇ ਖੰਭ ਹਨ। ਉਹਨਾਂ ਖੰਭਾਂ ਦੇ ਵਿੱਚ ਤਾਸੀਰ ਹੈ, ਜਿਹੜੀ ਚੀਜ਼ ਨਾਲ ਜੜ ਕੇ ਚਲਾਇਆ ਜਾਣ ਆਪਣੇ ਸਵਾਮੀ ਦੇ ਦੇਸ਼ ਨੂੰ, ਹਮਾ ਪੰਖੀ ਦੇ ਦੇਸ਼ ਨੂੰ ਲੈ ਜਾਣ। ਉਹ ਦੇਸ਼ ਕੋਈ ਧਰਤੀ ਦੇ ਮੰਡਲਾਂ ਤੇ ਉੱਚਾ ਹੈ। ਜਿਤਨੇ ਤੀਰ ਸਨ, ਉਹਨਾਂ ਦੇ ਨਾਲ ਇੱਕ ਇੱਕ ਖੰਭ ਜੜਿਆ ਹੋਇਆ ਸੀ। ਉਹ ਚਲਾਏ ਖੰਭ ਉਹਨਾਂ ਤੀਰਾਂ ਨੂੰ ਆਪਣੇ ਸਵਾਮੀ ਦੇ ਦੇਸ਼ ਲੈ ਕੇ। ਇਹ ਦ੍ਰਿਸ਼ਟਾਂਤ ਹੈ। ਤਾਂ ਦ੍ਰਿਸ਼ਟਾਂਤ ਕੀ ਮਤਲਬ? ਕੀ ਜਿਵੇਂ ਖੰਭ ਤੀਰਾਂ ਨੂੰ ਆਪਣੇ ਸਵਾਮੀ ਹਮਾ ਪੰਖੀ ਦੇ ਦੇਸ਼ ਨੂੰ ਲੈ ਗਏ, ਇਸੀ ਤਰ੍ਹਾਂ ਗੁਰਬਾਣੀ ਦੇ ਜਿਹੜੇ ਸ਼ਬਦ ਜਿਹੜੇ ਮਨ ਰੂਪੀ ਤੀਰਾਂ ਨਾਲ ਉਹਨਾਂ ਸ਼ਬਦਾਂ ਦਾ ਅਭਿਆਸ ਕਰਦੇ ਹਨ, ਇੱਕ ਦਿਨ ਜਦੋਂ ਵਕਤ ਅਖੀਰ ਆਉਂਦਾ ਹੈ, ਆਪਣੇ ਜਾਪਕ ਨੂੰ ਗੁਰੂ ਨਾਨਕ ਦੇ ਦੇਸ਼ ਨੂੰ ਲੈ ਜਾਂਦੇ ਹਨ। ਜਿਸ ਥਾਂ ਦੀ ਬਾਣੀ ਹੈ, ਉਸੀ ਦੇਸ਼ ਨੂੰ ਲੈ ਜਾਂਦੇ ਹਨ। ਤਾਂ ਤੇ ਗੁਰੂ ਜੀ ਨੇ ਫਰਮਾਇਆ, ਗੁਰਬਾਣੀ ਦਾ ਪਾਠ ਕਰਿਆ ਕਰੋ, ਗੁਰਬਾਣੀ ਦਾ ਕੀਰਤਨ ਕਰਿਆ ਕਰੋ, ਗੁਰਬਾਣੀ ਦੀ ਵਿਚਾਰ ਕਰਿਆ ਕਰੋ, ਤਾਂ ਕਿ ਮਾਨੁਖ ਧਨ ਤਾਰਿਆ ਸਫਲਾ ਹੋਵੇ ਔਰ ਸ਼ੁਭ ਗਤੀ ਪ੍ਰਾਪਤ ਹੋਵੇ। ਤੁਰਕੀ ਬਾਣੀ ਆਈ ਜਿਨ ਸਗਲੀ ਮਟਾਈ, ਸਗਲੀ ਚਿੰਤਾ ਮਟਾਈ। ਈਸ਼ਰ ਦਿੱਤਾ ਬੰਨਾ, ਦੁੱਖ ਰੂਪ ਕਾ ਡੇਰਾ ਬੰਨਾ। ਅੰਧ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਵਾ ਸਭ ਥਾਈ, ਬਾਬਮ ਤੋਂ ਪਰਮੇਸ਼ਰ ਅਵਰਿਆ ਸਭ ਨੀ ਜਾਈ। ਸੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ। ਹਰ ਇੱਕ ਇਨਸਾਨ ਦੇ ਮਨ ਨੂੰ ਆਸਾ ਤ੍ਰਿਸ਼ਨਾ ਚਿੰਤਾ ਤਿੰਨ ਡੈਣਾ ਚੰਬੜੀਆਂ ਹੋਈਆਂ ਹਨ। ਇਹਨਾਂ ਦਾ ਇਲਾਜ, ਇਹਨਾਂ ਦੀ ਦਵਾਈ ਬੂਟੀ, ਇਹਨਾਂ ਦਾ ਨੁਸਖਾ ਦੁਨਿਆਵੀ ਹਕੀਮਾਂ ਡਾਕਟਰਾਂ ਪਾਸ ਕਿਸੇ ਪਾਸ ਵੀ ਨਹੀਂ ਹੈ, ਕਿਉਂਕਿ ਮਨ ਦੀ ਬਿਮਾਰੀ ਹੈ। ਮਾਨਸਿਕ ਰੋਗ ਹਨ, ਦੋ ਕਿਸਮ ਦੇ ਰੋਗ ਹੁੰਦੇ ਨੇ, ਮਨ ਦੇ ਔਰ ਜਿਸਮ ਦੇ। ਜਿਸਮ ਦੇ ਰੋਗਾਂ ਦਾ ਇਲਾਜ ਡਾਕਟਰਾਂ ਹਕੀਮਾਂ ਵੈਦਾਂ ਪਾਸ ਹੈ, ਲੇਕਿਨ ਮਨ ਦੇ ਜਿਹੜੇ ਰੋਗ ਹਨ, ਮਾਨਸਿਕ ਰੋਗ, ਇਹਨਾਂ ਦਾ ਇਲਾਜ ਉਹ ਅਜੇ ਸੂਖਮ ਹੋਣਾ ਚਾਹੀਦਾ ਜਿਹੇ ਜਿਹੇ ਰੋਗ ਹਨ। ਤਾਂ ਦੁਨਿਆਵੀ ਡਾਕਟਰਾਂ ਪਾਸ ਇਹਨਾਂ ਸੂਖਮ ਮਾਨਸਿਕ ਰੋਗਾਂ ਦਾ ਕੋਈ ਇਲਾਜ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਜੀ ਪਾਸੋਂ ਇੱਕ ਦਫ਼ਾ ਪੁੱਛਿਆ ਗਿਆ ਗਰੀਬ ਨਿਵਾਸ, ਆਸਾ ਤ੍ਰਿਸ਼ਨਾ ਚਿੰਤਾ ਇਹਨਾਂ ਨੂੰ ਤਿੰਨ ਡੈਣਾ ਕਰਕੇ ਕਥਨ ਕੀਤਾ ਹੈ, ਜੋ ਕਿ ਮਨ ਨੂੰ ਅਸ਼ਾਂਤ ਰੱਖਦੀਆਂ ਹਨ, ਮਨ ਨੂੰ ਦੁਖੀ ਰੱਖਦੀਆਂ ਹਨ, ਮਨ ਨੂੰ ਕਲੇਸ਼ਾਤਰ ਰੱਖਦੀਆਂ ਹਨ। ਇਹਨਾਂ ਦਾ ਇਲਾਜ, ਇਹਨਾਂ ਦੀ ਦਵਾਈ ਬੂਟੀ ਕਿਰਪਾ ਕਰਕੇ ਜੇ ਕੋਈ ਹੋਵੇ ਤਾਂ ਫਰਮਾਓ। ਇਹ ਗੱਲ ਸੁਣ ਕੇ ਹਜ਼ੂਰ ਨੇ ਫਰਮਾਇਆ, ਇਹ ਮਨ ਦੇ ਰੋਗ ਹਨ, ਮਾਨਸਿਕ ਰੋਗ ਹਨ। ਮਨ ਦੇ ਰੋਗ ਚੂੰਕਿ ਸੂਖਮ ਹੁੰਦੇ ਹਨ, ਇਹਨਾਂ ਸੂਖਮ ਰੋਗਾਂ ਦਾ ਇਲਾਜ ਵੀ ਸੂਖਮ ਹੋਇਆ ਕਰਦਾ। ਸੋ ਦੁਨਿਆਵੀ ਜੋ ਡਾਕਟਰੀ ਹਕੀਮ ਹਨ, ਉਹ ਜਿਸਮ ਦੇ ਡਾਕਟਰੀ ਹਕੀਮ ਹਨ, ਜਿਸਮ ਦੇ ਰੋਗਾਂ ਦਾ ਇਲਾਜ ਸਥੂਲ ਕਰਦੇ ਹਨ। ਸੋ ਇਹਨਾਂ ਆਸਾ ਤ੍ਰਿਸ਼ਨਾ ਚਿੰਤਾ ਤਿੰਨਾਂ ਰੋਗਾਂ ਦਾ ਇਲਾਜ ਵਾਹਿਗੁਰੂ ਦਾ ਭਜਨ ਹੀ ਹੈ। ਸੋ ਪ੍ਰਭੂ ਕੇ ਸਿਮਰਨ ਪੂਰਨ ਆਸਾ, ਪ੍ਰਭੂ ਦੇ ਸਿਮਰਨ ਕਰਕੇ ਹੀ ਆਸਾ ਦੀ ਨਿਵਿਰਤੀ ਹੈ, ਇਹ ਆਸਾ ਪੂਰੀਆਂ ਹੁੰਦੀਆਂ ਨੇ। ਫਰਮਾਨ ਕੀਤਾ
ਆਸਾ ਸਭ ਪੂਰੀਆਂ ਨਾਮ ਦਾ ਸਿਮਰਨ ਕਰਕੇ,
ਆਹ
ਉਚਾਰਨ ਕੀਤੀ ਜਿਸ ਦੇ 24,000 ਅੱਖਰ ਹਨ, 24 ਅਸ਼ਟਪਦੀਆਂ, 24 ਸ਼ਲੋਕ ਹਨ। ਇੱਕ ਪਾਠ ਕੀਤਿਆਂ ਦਾ 8 ਪਹਿਰਾਂ ਦੇ ਵਿਸ਼ਵਾਸ ਸਫਲੇ ਹੋ ਜਾਂਦੇ ਹਨ, ਐਸਾ ਮਹਾਤਮ ਦੱਸਿਆ। ਦੋ ਪਾਠ ਸੁਖਮਨੀ ਸਾਹਿਬ ਦੇ ਰੋਜ਼ਾਨਾ ਕੀਤੇ ਹਾਂ, ਇੱਕ ਮਹੀਨੇ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਫਲ ਹੋ ਜਾਂਦਾ ਹੈ। ਸੋ ਇਸ ਦੇ ਅਨੁਸਾਰ ਚੱਲਿਆਂ ਜੀਵਨ ਮੁਕਤੀ ਪ੍ਰਾਪਤ ਹੁੰਦੀ ਹੈ, ਮਰਨ ਤੋਂ ਬਾਅਦ ਜਨਮ ਦੇ ਬੰਧਨ ਕੱਟੇ ਜਾਂਦੇ ਹੈ। ਆਪ ਜੀ ਨੇ ਪਹਿਲੀ ਅਸ਼ਟਪਦੀ ਦੇ ਵਿੱਚ ਹੀ ਪ੍ਰਭੂ ਸਿਮਰਨ ਦੇ ਫਾਇਦਿਆਂ ਦਾ ਜ਼ਿਕਰ ਕੀਤਾ। ਇਕੱਲੀ ਇਕੱਲੀ ਪੰਕਤੀ ਵਿੱਚ ਪ੍ਰਭੂ ਸਿਮਰਨ ਦੇ ਬੇਅੰਤ ਫਾਇਦੇ ਦਿੱਤੇ ਹਨ, ਬੇਅੰਤ ਲਾਭ ਹਨ, ਬੇਅੰਤ ਗੁਣ ਹਨ, ਬੇਅੰਤ ਸ਼ਕਤੀਆਂ ਹਨ, ਬੇਅੰਤ ਤਾਕਤਾਂ ਹਨ ਨਾਮ ਸਿਮਰਨ ਦੀਆਂ। ਉਹਨਾਂ ਨੂੰ ਅੱਛੀ ਤਰ੍ਹਾਂ ਖੋਲ ਕੇ ਦੱਸਿਆ। ਉਹਨਾਂ ਵਿੱਚ ਇਉਂ ਦੱਸਿਆ ਹੈ, ਪ੍ਰਭ ਕੇ ਸਿਮਰਨ ਨਾ ਹੀ ਜਮਤਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ। ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਵਾਲੇ ਜਮਾਂ ਦੇ ਵਸ ਨਹੀਂ ਪੈਂਦੇ, ਉਹਨਾਂ ਨੂੰ ਜਮਾਂ ਦਾ ਡਰ ਨਹੀਂ ਰਹਿੰਦਾ। ਪ੍ਰਭੂ ਦੇ ਸਿਮਰਨ ਕਰਕੇ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਨੇ ਜਾਂ ਆਸਾਂ ਸ਼ਾਂਤ ਹੋ ਜਾਂਦੀਆਂ ਹਨ। ਸਵਯੰ ਦੱਸਿਆ। ਸੋ ਉਸ ਤੋਂ ਬਾਅਦ ਫਿਰ ਪੁੱਛੀਏ ਕਿ ਗਰੀਬ ਨਿਵਾਸ ਤ੍ਰਿਸ਼ਨਾ, ਇਹ ਵੀ ਮਨ ਨੂੰ ਬੜਾ ਤੰਗ ਕਰਦੀ ਹੈ। ਹਰ ਵਕਤ ਹੀ ਸਹਿਸ ਕਟੇ ਲੱਖ ਕੋਟ ਖਾਵੈ, ਤ੍ਰਿਪਤਨ ਆਵੈ ਮਾਇਆ ਪਾਛੇ ਪਾਵੈ, ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਤੇ ਸਭ ਕਾਜੇ। ਇਹ ਆਸਾ ਕ੍ਰਿਸ਼ਨਾ ਇਨਸਾਨ ਨੂੰ ਬੜਾ ਖੁਆਰ ਕਰਦੀਆਂ ਦੁਨੀਆ ਵਿੱਚ। ਕ੍ਰਿਸ਼ਨਾ ਦਾ ਇੱਕ ਪ੍ਰਸੰਗ ਧਿਆਨ ਦੇ ਕੇ ਸੁਣ। ਇੱਕ ਕੋਈ ਗਰੀਬ ਜ਼ਿਮੀਂਦਾਰ ਗੁਰੂ ਦਾ ਤੰਗ ਕੀਤਾ ਹੋਇਆ ਕਿਸੇ ਮਹਾਤਮਾ ਪਾਸ ਜਾ ਕੇ ਸੇਵਾ ਕਰਨ ਲੱਗ ਜਾਂਦਾ ਹੈ। ਕਾਫੀ ਦੇਰ ਸੇਵਾ ਕਰਦਾ ਰਿਹਾ। ਇੱਕ ਦਿਨ ਮਹਾਤਮਾ ਨੇ ਪੁੱਛਿਆ, ਕਿਸ ਸੰਕਲਪ ਨੂੰ ਲੈ ਕੇ ਤੂੰ ਸੇਵਾ ਕਰਦੇ? ਪ੍ਰਭੂ ਪ੍ਰਾਪਤੀ, ਨਿਸ਼ਕਾਮ ਜਾਂ ਕਿਸੇ ਕਾਮਨਾ ਨੂੰ ਲੈ ਕੇ ਕਿਸ ਬਦਲ ਸੇਵਾ ਕਰਨ ਦਾ? ਸੋ ਜਿਸ ਵਕਤ ਉਸਨੇ ਇਹ ਉਹਨਾਂ ਇਹ ਪ੍ਰਸ਼ਨ ਕੀਤਾ, ਉਹ ਕਹਿਣ ਲੱਗਾ, ਮਹਾਰਾਜ, ਗੁਰਪੁੱਤ ਨੇ ਬੜਾ ਤੰਗ ਕੀਤਾ ਹੈ, ਗੁਰਪੁੱਤ ਦੀ ਤੰਗੀ ਕਰਕੇ ਤੂੰ ਸੇਵਾ ਕਰਨ ਲੱਗਾ। ਕੁਛ ਰੁਜ਼ਗਾਰ ਸੋਹਣਾ ਚੱਲਿਆ ਚੱਲੇ, ਹੋਰ ਜ਼ਿਆਦਾ ਤਾਂ ਕੁਛ ਲੋੜ ਨਹੀਂ। ਕੁੱਲੀ ਜੁੱਲੀ ਗੁੱਲੀ ਜ਼ਰਾ ਆਰਾਮ ਨਾਲ ਮਿਲੀ ਜਾਵੇ, ਵਸਤਰ ਜਗ੍ਹਾ ਔਰ ਪੇਟ ਭਰ ਨੂੰ ਰੋਟੀ ਦਾ, ਇਸ ਤੋਂ ਜ਼ਿਆਦਾ ਤਾਂ ਹੋਰ ਕੁਛ ਨਹੀਂ ਚਾਹੁੰਦਾ। ਅਗਰ ਕਿਰਪਾ ਹੋ ਜਾਏ ਕਿਵੇਂ ਤਾਂ ਬੜੀ ਮਿਹਰਬਾਨੀ। ਮਹਾਤਮਾ ਨੇ ਤਰਸ ਖਾ ਕੇ ਉਸਦੇ ਚਾਰ ਬੱਤੀਆਂ ਮੋਮਬੱਤੀਆਂ ਦੇ ਦਿੱਤੀਆਂ। ਕਹਿਣ ਲੱਗਿਆ, ਲੈ ਜਾ, ਅੱਧੀ ਰਾਤ ਆਪਣੇ ਘਰੋਂ ਇੱਕ ਬੱਤੀ ਮਚਾ ਕੇ ਚੜ੍ਹਦੀ ਵੱਲ ਨੂੰ ਚੱਲੀ, ਜਿੱਥੇ ਬੱਤੀ ਬੁਝ ਜਾਵੇ ਉੱਥੋਂ ਪੱਟ ਲਵੀਂ, ਉੱਥੋਂ ਤੇਰੇ ਜੋਗਾ ਬਹੁਤ ਕੁਛ ਮਿਲ ਜਾਏਗਾ। ਭਲਾ ਫਿਰ ਵੀ ਜੇ ਤੈਨੂੰ ਤੰਗੀ ਰਹੇ ਤਾਂ ਦੂਸਰੀ ਬੱਤੀ ਉਸੀ ਤਰ੍ਹਾਂ ਘਰੋਂ ਮਚਾ ਕੇ ਪਹਾੜ ਵੱਲ ਨੂੰ ਤੁਰੀ, ਜਿੱਥੇ ਬੱਤੀ ਬੁਝ ਜਾਵੇ ਉੱਥੋਂ ਪਟਲੀ, ਉਦੋਂ ਕੋਈ ਚੰਗੀ ਚੀਜ਼ ਤੈਨੂੰ ਲੱਭ ਜਾਏ। ਭਲਾ ਫਿਰ ਵੀ ਜੇ ਤੈਨੂੰ ਕੁਛ ਤੰਗੀ ਰਹੇ ਤਾਂ ਤੀਸਰੀ ਬੱਤੀ ਉਸੀ ਤਰ੍ਹਾਂ ਅੱਧੀ ਰਾਤ ਘਰੋਂ ਮਚਾ ਕੇ ਚੱਲੀ ਲਹਿੰਦੀ ਵੱਲ ਨੂੰ, ਪੱਛਮ ਵੱਲ ਨੂੰ, ਜਿੱਥੇ ਬੱਤੀ ਬੁਝ ਜਾਵੇ ਉੱਥੋਂ ਪਟੀ, ਉਦੋਂ ਅੱਛੀ ਚੀਜ਼ ਮਿਲ ਜਾਏਗੀ। ਪਰ ਇਹ ਖਿਆਲ ਰੱਖੀ, ਚੌਥੀ ਬੱਤੀ ਮਚਾ ਕੇ ਕਦੇ ਦੱਖਣ ਵੱਲ ਨੂੰ ਨਾ ਜਾਏ, ਕਰੂਰ ਦਿਸ਼ਾ ਹੈ, ਇਹ ਖਿਆਲ ਰੱਖ ਲਵੀ। ਸੋ ਇਹ ਹਦਾਇਤ ਅੱਛੀ ਤਰ੍ਹਾਂ ਕਰ ਦਿੱਤੀ। ਚਾਈ ਚਾਈ ਚਾਰੇ ਬੱਤੀਆਂ ਲਿਆਇਆ, ਲਿਆ ਕੇ ਘਰ ਹੁਣ ਸੋਚਦਾ ਹੈ, ਵਿਚਾਰ ਕਰਦਾ ਹੈ ਵੀ ਇਹਨਾਂ ਨੂੰ ਅੱਛੀ ਤਰ੍ਹਾਂ ਪਰਖ ਲੈਣਾ ਚਾਹੀਦਾ ਹੈ। ਗੁਰੂ ਜੀ ਦੱਸਦੇ ਹਨ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ। ਇਨਸਾਨ ਦੀ ਤ੍ਰਿਸ਼ਨਾ ਰੂਪੀ ਭੁੱਖ ਕਦੇ ਵੀ ਦੂਰ ਨਹੀਂ ਹੁੰਦੀ, ਭਾਵੇਂ ਇਸਨੂੰ ਤਿੰਨਾਂ ਲੋਕਾਂ 14 ਪਵਨਾਂ ਦੇ ਪਦਾਰਥ ਵੀ ਮਿਲ ਜਾਣ, ਫਿਰ ਵੀ ਇਹਦੇ ਚਿੱਤ ਵਿੱਚ ਹੋਰ ਮਿਲੇ ਹੋਰ ਮਿਲੇ, ਇਹ ਪੁਰਨਾ ਬਣਿਆ ਰਹਿੰਦਾ। ਇਸਨੂੰ ਹੀ ਤ੍ਰਿਸ਼ਨਾ ਦਾ ਦਰਜਾ ਦਿੱਤਾ ਹੋਇਆ ਹੈ, ਇਉਂ ਫਰਮਾਉਂਦੇ ਗੁਰੂ ਜੀ।
ਦੀ ਕਦੇ ਨਾ ਬਈ
ਦੱਖਣ ਵੱਲ ਕਦੇ ਨਾ ਜਾਵੇ, ਚੌਥੀ ਬੱਤੀ ਮਚਾ ਕੇ ਕਰੂਰ ਦਿਸ਼ਾ ਹੈ। ਪਰ ਚੌਥੇ ਦਿਨ ਹੀ ਤ੍ਰਿਸ਼ਨਾ ਦਾ ਪ੍ਰੇਰਿਆ ਹੋਇਆ ਬੱਤੀ ਮਚਾ ਕੇ ਦੱਖਣ ਵੱਲ ਨੂੰ ਚੱਲ ਪੈਂਦਾ ਹੈ। ਜਿੱਥੇ ਜਾ ਕੇ ਬੱਤੀ ਬੁਝਦੀ ਹੈ ਉੱਥੋਂ ਪੱਟਣਾ ਸ਼ੁਰੂ ਕੀਤਾ। ਦਸਲੋ ਥੇ ਸੀ ਉੱਚਾ ਜਾ ਇੱਕ ਪੱਟਦਿਆਂ ਇੱਕ ਚੁਗਾਠ ਦਰਵਾਜ਼ਾ ਲੱਗਿਆ ਜਿਸਨੂੰ ਬੰਦ ਹੈ। ਦਰਵਾਜ਼ਾ ਖਟਖਟਾਇਆ, ਅੰਦਰ ਕੋਈ ਆਦਮੀ ਬੈਠਾ ਚੱਕੀ ਪੀ ਰਿਹਾ ਸੀ। ਜਦੋਂ ਦਰਵਾਜ਼ਾ ਖੁੱਲ੍ਹਿਆ ਉਸਨੇ ਕਿਹਾ ਤੂੰ ਅੰਦਰ ਆ ਜਾ। ਪਹਿਲੇ ਅੰਦਰ ਆ ਗਿਆ, ਫੜ ਚੱਕੀ ਦਾ ਹੱਥਾ, ਸੋ ਉੱਥੇ ਉਸਨੂੰ ਲਗਾ ਦਿੱਤਾ। ਆਪ ਉੱਠ ਕੇ ਬਾਹਰ ਦਰਵਾਜ਼ਾ ਬੰਦ ਕਰਨ ਵੇਲੇ ਕਹਿਣ ਲੱਗਾ, ਹੁਣ ਤੇਰੇ ਵਰਗਾ ਬਹੁ ਤੈਨੂੰ ਇੱਥੋਂ ਕੱਢੂ, ਸਦਾ ਵਾਸਤੇ ਆਰਾਮ ਕਰ। ਇਹਨਾਂ ਨੇ ਤ੍ਰਿਸ਼ਨਾ ਵਾਲਿਆਂ ਬੰਨਿਆ ਗਿਆ। ਅਰਜ਼ ਕਰਨ ਦਾ ਮਤਲਬ, ਤ੍ਰਿਸ਼ਨਾ ਦਾ ਇਤਨਾ ਵੱਡਾ ਪੇਟ ਹੈ, ਤਿੰਨਾਂ ਲੋਕਾਂ ਚੌਦਾਂ ਭਵਨਾਂ ਦੇ ਪਦਾਰਥ ਪਾ ਕੇ ਵੀ ਤੇਰੇ ਬਸ ਨਹੀਂ ਕਰਦੇ। ਹਾਲਾਂਕਿ ਇਨਸਾਨ ਦੀਆਂ ਜ਼ਰੂਰੀਅਤ ਜਿਹੜੀਆਂ ਹਨ, ਰੋਟੀ ਖਾਣੀ ਹੈ ਔਰ ਕੱਪੜਾ ਪਹਿਨਣਾ ਹੈ, ਸਿਰਫ ਇੱਕ ਮਕਾਨ ਚਾਹੀਦਾ, ਇਹੋ ਜਿਹਾ ਕੁਛ ਸਮਝ ਲਓ। ਜ਼ਿਆਦਾ ਜੋ ਕੁਛ ਹੈ ਉਹ ਤਾਂ ਇਹਦੇ ਕਿਸੇ ਕੰਮ ਨਹੀਂ ਹੈ, ਲੇਕਿਨ ਤ੍ਰਿਸ਼ਨਾ ਇੱਕ ਇਹੋ ਜਿਹੀ ਚੀਜ਼ ਹੈ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਵੱਲ ਪ੍ਰੇਰਦੀ ਹੈ। ਤ੍ਰਿਸ਼ਨਾ ਨੇ ਹੀ ਇਸ ਨੂੰ ਮੌਤ ਭੁਲਾ ਛੱਡੇ। ਇੱਕ ਦਫ਼ਾ ਗੁਰੂ ਜੀ ਗੁਰੂ ਨਾਨਕ ਦੇਵ ਮਹਾਰਾਜ ਇੱਕ ਥਾਂ ਬੈਠੇ ਹੋਏ ਹਨ, ਮਰਦਾਨਾ ਕੀਰਤਨ ਕਰ ਚੁੱਕਾ, ਇੱਕ ਟਕਾ ਦਿੰਦੇ ਹਨ ਮਰਦਾਨਿਆਂ, ਜਾਂ ਸ਼ਹਿਰ ਵਿੱਚ ਇੱਕ ਪੈਸੇ ਦਾ ਸੱਚ ਔਰ ਇੱਕ ਦਾ ਝੂਠ ਖਰੀਦ ਕੇ ਲਾਇਆ। ਮਰਦਾਨਾ ਸ਼ਹਿਰ ਵਿੱਚ ਜਾਂਦਾ ਹੈ, ਉਹ ਸ਼ਹਿਰ ਸਿਆਲਕੋਟ ਸ਼ਹਿਰ ਵਿੱਚ ਜਾਂਦਾ ਹੈ, ਸੱਚ ਝੂਠ ਪੁੱਛਦਾ ਫਿਰਦਾ ਦੁਕਾਨਾਂ ਤੇ। ਭਲਾ ਸੱਚ ਝੂਠ ਦੀਆਂ ਦੁਕਾਨਾਂ ਕਿੱਥੇ, ਹਰ ਇੱਕ ਕੋਲੋਂ ਜਵਾਬ ਮਿਲਣਾ। ਅਖੀਰ ਫਿਰਦਿਆਂ ਫਿਰਦਿਆਂ ਮੁਲਾ ਨਾਮ ਕਰਕੇ ਇੱਕ ਨੌਜਵਾਨ ਦਾ ਉਮਰ ਦਾ ਮੁੰਡਾ ਸੀ, ਉਸਦੀ ਦੁਕਾਨ ਤੇ ਪਹੁੰਚ ਜਾਂਦਾ ਹੈ। ਉਹ ਕਹਿਣਗੇ ਲਿਆ ਇਹ ਸੌਦਾ ਮੈਂ ਦੇ ਦਿੰਦਾ, ਕਾਗਜ਼ ਤੇ ਮਰਨਾ ਸੱਚ ਔਰ ਜੀਵਣਾ ਝੂਠ ਲਿਖ ਦਿੰਦਾ। ਮਰਦਾਨਾ ਉਹ ਕਾਗਜ਼ ਲੈ ਕੇ ਚਲਾ ਆਇਆ, ਗੁਰੂ ਦੇ ਅੱਗੇ ਰੱਖਿਆ। ਜਿਸ ਵਕਤ ਪੜਿਆ ਹੁਕਮ ਹੈ ਮਰਦਾਨਿਆਂ, ਜਿਸਨੇ ਸੌਦਾ ਦਿੱਤਾ ਉਹਨੂੰ ਜ਼ਰਾ ਬੁਲਾ ਕੇ ਤਰਲਿਆ। ਮਰਦਾਨਾ ਫਿਰ ਸ਼ਹਿਰ ਜਾਂਦਾ ਹੈ, ਮੂਲੇ ਨੂੰ ਬੁਲਾ ਲਿਆਂਦਾ, ਬੁਲਾ ਕੇ ਨਮਸਕਾਰ ਕਰਦਾ ਹੈ। ਪਹਿਲੇ ਕੁਛ ਫਕੀਰਾਂ ਦੀ ਸੋਭਤ ਕਰਨ ਵਾਲਾ ਬੰਦਾ ਸੀ, ਕਦੇ ਉਹ ਜਾਣਦਾ ਸੀ ਮਰਨਾ ਤਾਂ ਸੱਚ ਹੈ, ਜੂਣਾ ਚਾਰ ਦਿਹਾੜੇ ਤਾਂ ਇਸ ਕਰਕੇ ਝੂਠ ਹੈ। ਸੋ ਗੁਰੂ ਜੀ ਨੇ ਪੁੱਛਿਆ, ਮੋਲਿਆ ਮਰਨਾ ਸੱਚ ਹੈ ਔਰ ਜੂਣਾ ਝੂਠ ਹੈ, ਇਹ ਗੱਲ ਤੇਰੇ ਚਿੱਤ ਵਿੱਚ ਦ੍ਰਿੜ ਹੈ ਕਿ ਵੈਸੇ ਲਿਖ ਦਿੱਤੀ ਸੁਣੀ ਸੁਣਾਏ? ਉਸਨੇ ਅਰਜ਼ ਕੀਤੀ, ਗਰੀਬ ਮਰਨਾ ਤਾਂ ਜ਼ਰੂਰੀ ਹੈ, ਰਹਿਣਾ ਤਾਂ ਕਿਸੇ ਨੇ ਵੀ ਨਹੀਂ ਦੁਨੀਆਂ ਤੇ, ਜੋ ਉਪਜੇ ਸੋ ਦਿਨ ਸਹਿ ਪਰ ਆਜ ਕੇ ਕਾਲ, ਜੋ ਜੰਮਿਆ ਉਹ ਮਰੇਗਾ ਬਸ, ਜਿਹੜੀ ਚੀਜ਼ ਬਣੀ ਹੈ ਘੜੀ ਹੈ ਉਹ ਪੁੱਟੇਗੀ ਵੀ। ਸੋ ਇਸੇ ਤਰ੍ਹਾਂ ਇਹ ਸੰਸਾਰ ਦਾ ਖੇਲ ਤਾਂ ਐਸਾ ਹੀ ਹੈ, ਕਦੇ ਦੁਨੀਆਂ ਦੇ ਧੰਦਿਆਂ ਵਿੱਚ ਭੁੱਲ ਜਾਂਦੇ ਮਹਾਰਾਜ, ਕਦੇ ਯਾਦ ਵੀ ਆ ਜਾਂਦੀ ਹੈ। ਇਸੀ ਗੱਲ ਹੈ, ਖੈਰ ਇਹ ਤੇ ਯਾਦ ਮਰਨਾ ਸੱਚ ਹੈ ਔਰ ਜੀਵਣਾ ਝੂਠ ਹੈ, ਪਰ ਉਸ ਮਰਨ ਨੂੰ ਦੁਨੀਆਂ ਦੇ ਲੋਕ ਯਾਦ ਕਿਉਂ ਨਹੀਂ ਰੱਖਦੇ? ਗੁਰੂ ਅਮਰਦਾਸ ਮਹਾਰਾਜ ਜੀ ਇਸਦਾ ਜਵਾਬ ਦਿੰਦੇ ਹੈ, ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਇਹ ਤ੍ਰਿਸ਼ਨਾ ਐਡਾ ਵੱਡਾ ਰੋਗ ਲੱਗਿਆ ਇਸਨੇ ਮੌਤ ਨੂੰ ਭੁਲਾ ਦਿੱਤਾ ਹੋਇਆ ਹੈ, ਹਾਲਾਂਕਿ ਮਰਨਾ ਸੱਚ ਹੈ। ਇਹ ਭਾਵੇਂ ਮੌਤ ਨੂੰ ਭੁੱਲ ਜਾਵੇ ਲੇਕਿਨ ਮੌਤ ਇਸਨੂੰ ਨਹੀਂ ਭੁੱਲਦੀ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਐਸਾ ਇੱਕ ਜਗ੍ਹਾ ਫਰਮਾਉਂਦੇ ਨੇ, ਮੌਤ ਇਸਨੂੰ ਕਿਉਂ ਭੁੱਲ ਗਈ?
ਮਰਨ ਪਛਾਣ ਦਾ ਝੂਠੇ ਲਾਲ ਵਿੱਚ ਲੱਗ ਕੇ ਸਦਾ, ਮਰਨ ਪਛਾਣ ਦਾ ਝੂਠੇ ਲਾਲ ਵਿੱਚ ਲੱਗ ਕੇ ਮਰਨ ਪਛਾਣ ਦਾ ਝੂਠੇ
ਉਪਦੇਸ਼ ਕਰਦੇ ਹੋਏ ਇੱਕ ਸ਼ਬਦ ਉਚਾਰਨ ਕਰਕੇ ਉਸਦੇ ਵਿੱਚ ਇਉਂ ਸਿੱਖਿਆ ਦਿੰਦੇ ਹਨ, ਚੇਤਨਾ ਹੈ ਸੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨਿਆ ਉਦ ਵਿਹਾਤ ਹੈ ਟੁੱਟੇ ਕੱਟ ਜਿਉਂ ਪਾਣੀ, ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ, ਝੂਠੇ ਲਾਲਚ ਲੱਗ ਕੇ ਨਾ ਮਰਨ ਪਛਾਣਾ, ਅਜੂ ਕਛ ਪਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੇ, ਕਉ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ। ਸੋ ਮੌਤ ਭੁੱਲੀ ਹੈ ਇਸਨੂੰ ਝੂਠੇ ਲਾਲਚ, ਉਸੀ ਨੂੰ ਤ੍ਰਿਸ਼ਨਾ ਕਹਿ ਦਿੰਦੇ ਹਨ, ਝੂਠਾ ਲਾਲਚ ਵੀ ਉਸੀ ਚੀਜ਼ ਦਾ ਨਾਂ ਹੈ। ਸੱਚਾ ਲਾਲਚ ਇੱਕ ਝੂਠਾ ਲਾਲਚ, ਸੱਚਾ ਲਾਲਚ ਹੈ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਇਕੱਠਾ ਕਰਨਾ, ਇਹ ਸੱਚਾ ਲਾਲਚ ਕਿਹਾ ਜਾਂਦਾ ਹੈ। ਦੁਨਿਆਵੀ ਪਦਾਰਥਾਂ ਦਾ ਸੰਚਿਤ ਕਰਨਾ, ਉਹਨਾਂ ਵੱਲ ਹੀ ਰੁਚੀ ਰਹਿਣੀ, ਇਸ ਨੂੰ ਝੂਠੇ ਲਾਲਚ ਕਿਹਾ ਜਾਂਦਾ ਹੈ। ਸੰਯਮ ਦੁਨੀਆਂ ਤੋਂ ਅਖੀਰ ਜਾਣਾ ਤਾਂ ਸਭ ਨੇ ਹੀ ਹੈ, ਸਾਧਨ ਜਿਹੜਾ ਮੌਤ ਨੂੰ ਭੁਲਾ ਕੇ ਦੁਨੀਆਂ ਵਿੱਚ ਹੀ ਖਚਤ ਹੋ ਗਿਆ ਹੈ, ਇੱਥੇ ਵੀ ਦੁੱਖ ਤਕਲੀਫਾਂ ਦੀ ਜ਼ਿੰਦਗੀ ਬਤੀਤ ਹੁੰਦੀ ਹੈ, ਉਸਦੀ ਮਰਨ ਤੋਂ ਬਾਅਦ ਵੀ ਉਸਨੂੰ ਦੁਰਗਤੀ ਪ੍ਰਾਪਤ ਹੋਇਆ ਕਰਦੀ ਹੈ। ਜਿਹੜਾ ਪੁਰਸ਼ ਮੌਤ ਨੂੰ ਯਾਦ ਰੱਖਦਾ ਹੈ, ਮੌਤ ਯਾਦ ਰੱਖਣੀ ਮਾਨਵ ਪ੍ਰਲੋਕ ਨੂੰ ਸਵਾਰਨ ਦੀ ਕੁੰਜੀ ਹੈ, ਉਹ ਪੁਰਸ਼ ਇੱਥੇ ਵੀ ਸੁੱਖ ਸ਼ਾਂਤੀ ਨਾਲ ਕਿਸੇ ਮਰਿਆਦਾ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ, ਮਰਨ ਤੋਂ ਬਾਅਦ ਵੀ ਇਹਨੂੰ ਸ਼ੁਭ ਗਤੀ ਪ੍ਰਾਪਤ ਹੁੰਦੀ ਹੈ। ਇਉਂ ਇੱਕ ਦਫ਼ਾ ਦਾ ਜ਼ਿਕਰ ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਨਾਲ ਜਾਣ ਵਾਸਤਾ ਇੱਕ ਪਠਾਣ ਅੱਗੇ ਵੀ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਉਂਦਾ ਹੁੰਦਾ, ਉਹਦੇ ਚਿੱਤ ਵਿੱਚ ਕਈ ਦਫ਼ਾ ਇਹੋ ਜਿਹੇ ਖਿਆਲਾਤ ਪੈਦਾ ਹੁੰਦੇ ਰਹਿੰਦੇ। ਨੌਜਵਾਨ ਉਮਰ ਹੈ ਗੁਰੂ ਜੀ ਦੀ, ਹਰ ਕਿਸਮ ਦੇ ਲੋਕ ਗੁਰੂ ਜੀ ਪਾਸ ਆਉਂਦੇ ਹਨ, ਹਰ ਘਰਾਣੇ ਦੀਆਂ ਲੜਕੀਆਂ ਬਾਲੀਆਂ ਆਉਂਦੀਆਂ ਨੇ, ਸ਼ਾਇਦ ਇਹਨਾਂ ਦਾ ਮਨ ਕਿਤੇ ਮੇਲਾ ਨਾ ਹੋ ਜਾਂਦਾ, ਇਹੋ ਜਿਹੇ ਉਹਦੇ ਆਪਣੇ ਖਿਆਲਾਂ ਦੇ ਮੁਤਾਬਕ ਕਲਪਨਾ ਪੈਦਾ ਹੋ ਜਾਇਆ ਕਰਦੀ। ਗੁਰੂ ਜੀ ਦੀ ਬਾਤ ਵੀ ਉਸਨੇ ਕਲਪਨਾ ਪੂਰੀ, ਇੱਕ ਦਿਨ ਉਸਨੇ ਬਹੁਤ ਸਾਰਾ ਆਪਣੇ ਦਿਲ ਨੂੰ ਮਜ਼ਬੂਤ ਕਰਕੇ ਅਰਜ਼ ਕਰ ਹੀ ਦਿੱਤੀ। ਗੁਰੂ ਜੀ ਉਸਦੀ ਨਾਦਾਨੀ ਵੱਲ ਦੇਖ ਕੇ ਮੁਸਕਰਾਏ, ਫਿਰ ਉਸਨੂੰ ਸਮਝਾਉਣ ਵਾਸਤੇ ਕਹਿਣ ਲੱਗੇ, ਬਈ ਖਾਨ ਜੀ ਇਸ ਗੱਲ ਦਾ ਜਵਾਬ ਤਾਂ ਤੈਨੂੰ ਫਿਰ ਦਿੱਤਾ ਜਾਏਗਾ, ਪਰ ਇੱਕ ਬੜੀ ਹੈਰਾਨੀ ਵਾਲੀ ਗੱਲ, ਉਹ ਕਿ ਤੈਂ ਇਹਨਾਂ 8 ਦਿਨਾਂ ਦੇ ਅੰਦਰ ਅੰਦਰ ਮਰ ਜਾਣਾ ਹੈ। ਇਹ ਗੱਲ ਸੁਣ ਕੇ ਉਸਨੂੰ ਫਿਕਰ ਪੈ ਗਿਆ, ਹੈ 8 ਦਿਨ ਦੇ ਅੰਦਰ ਮਰ ਜਾਣਾ, ਹਾਂ ਇਸਦਾ ਕੁਛ ਉਪਾਅ ਕਰ। ਸਾਧ ਮੌਤ ਤੋਂ ਸਾਰੀ ਦੁਨੀਆਂ ਡਰਦੀ ਹੈ, ਜਿਸ ਮਰਨੇ ਤੇ ਜਗਦੇ ਮੇਰੇ ਮਨ ਆਨੰਦ, ਮਰਨੇ ਗੀ ਤੇ ਪਾਈਏ ਪੂਰਨ ਪ੍ਰਮਾਨੰਦ। ਤਮਾਮ ਦੁਨੀਆਂ ਮੌਤ ਤੋਂ ਡਰਦੀ ਹੈ, ਬੜੇ ਬੜੇ ਰਾਜੇ ਰਾਣੇ ਗਰੀਬ ਅਮੀਰ ਸਭ ਡਰਦੇ ਹਨ, ਹਰ 15-20 ਮਿੰਟ ਤੋਂ ਬਾਅਦ ਆਪਣੀ ਮੌਤ ਯਾਦ ਕਰੇ। ਜਿਸਨੂੰ ਇਤਨੀ ਮੌਤ ਯਾਦ ਆ ਗਈ, ਉਹਦੇ ਮਨ ਤੋਂ ਕੁਦਰਤੀ ਮਾਇਆ ਲੈ ਜਾਂਦੀ ਹੈ, ਚੀਜ਼ਾਂ ਦੋਨ ਦੁਨੀਆਂ ਤੇ ਰੱਬ ਹਰ ਮਾਇਆ, ਦੁਸ਼ਟਮਾਨ ਮਾਇਆ ਹੈ, ਅੰਦਰ ਬਾਹਰ ਰੱਬ ਸਾਰੇ ਵਸਦਾ।
ਨਾਮ ਦਾ ਸਿਮਰਨ ਕਰਕੇ
ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੇ ਸਿਮਰਨ ਸਭ ਕੁਛ ਸੁਝੈ, ਜਿਨੀ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿੰਨ ਹਰ ਨਾਮ ਦਰੜਾਵੈ ਰਾਮ ਰਾਜ, ਜਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ, ਜੋ ਹਰ ਨਾਮ ਤੇ ਆਵੈ। ਇਹਨੇ ਤ੍ਰਿਸ਼ਨਾ ਰੂਪੀ ਰੋਗ ਦਾ ਇਲਾਜ ਗੁਰੂ ਜੀ ਨੇ ਨਾਮ ਸਿਮਰਨ ਦੱਸਿਆ ਹੈ। ਵਾਰ ਵਾਰ ਨਾਮ ਦਾ ਅਭਿਆਸ ਕਰਕੇ ਆਪਣੀ ਬਿਰਤੀ ਨੂੰ, ਆਪਣੇ ਖਿਆਲਾਂ ਨੂੰ, ਪੁਰਨਿਆਂ ਨੂੰ ਨਾਮ ਦਾ ਰੂਪ ਬਣਾਵੇ, ਨਾਮ ਦੇ ਵਿੱਚ ਤਦਾਕਾਰ ਕਰੇ। ਇਉਂ ਕਰਦਿਆਂ ਕਰਦਿਆਂ ਜਿਹੜੇ ਤ੍ਰਿਸ਼ਨਾ ਦੇ ਸੰਕਲਪ ਹੋਣਗੇ ਇਹ ਦੂਰ ਹੋਣਗੇ, ਬਿਰਤੀ ਸ਼ਬਦ ਦੇ ਵਿੱਚ ਦੇਵਤਾ ਹਾਸਲ ਕਰੇਗੀ। ਸ਼ਬਦ ਦੇ ਗੁਣ, ਨਾਮ ਔਰ ਨਾਮੀ ਦੇ ਜੋ ਗੁਣ ਹਨ ਉਹ ਇਸ ਮਨ ਵਿੱਚ ਹੋਣਗੇ ਅਤੇ ਸ਼ਾਂਤੀ ਦੀ ਪ੍ਰਾਪਤੀ ਹੋਵੇਗੀ। ਨਹੀਂ ਤਾਂ ਆਸਾ ਤ੍ਰਿਸ਼ਨਾ ਚਿੰਤ ਤਿੰਨ ਡੈਣਾ ਹਰੇਕ ਦੇ ਚਿੱਤ ਨੂੰ ਇਉਂ ਕੁਤਰ ਕੁਤਰ ਖਾਂਦੀਆਂ, ਜ਼ਿੰਦਗੀ ਤਲਫ ਬਣੀ ਹੋਈ, ਜ਼ਿੰਦਗੀ ਨਰਕਮਈ ਬਣੀ ਹੋਈ ਹੈ ਹਰੇਕ ਦੀ, ਗਰੀਬ ਤੋਂ ਬਾਦਸ਼ਾਹ ਤੱਕ। ਇਹੀ ਹਾਲਤ ਹੈ ਸਵਾਏ ਸਿਮਰਨ ਵਾਲੇ ਬੰਦਿਆਂ ਤੋਂ। ਸੋ ਇਉਂ ਕ੍ਰਿਸ਼ਨਾ ਦਾ ਇਲਾਜ ਗੁਰੂ ਜੀ ਨੇ ਇਹ ਦੱਸਿਆ। ਇਹੋ ਜਿਹਾ ਪੁਰਸ਼ ਜਿਹੜਾ ਹੈ ਜਿਸ ਨੂੰ ਵਿਵੇਕ ਵਿਚਾਰ ਪ੍ਰਾਪਤ ਹੋ ਜਾਵੇ, ਬਿਰਤੀ ਦੀ ਇਕਾਗਰਤਾ ਦੇ ਵਿੱਚ ਉਸਨੂੰ ਵਿਸ਼ੇਸ਼ ਆਨੰਦ ਪ੍ਰਾਪਤ ਹੋਵੇ, ਸੋ ਉਹ ਦੀਆਂ ਦੁਨਿਆਵੀ ਜਿਹੜੀ ਤ੍ਰਿਸ਼ਨਾਵਾਂ ਹਨ ਖਤਮ ਹੋ ਜਾਂਦੀਆਂ। ਸੋ ਅਸਾ ਤ੍ਰਿਸ਼ਨਾ ਦਾ ਇਲਾਜ ਸਿਮਰਨ ਦੱਸਿਆ। ਤੀਸਰੀ ਡੈਣ ਚਿੰਤਾ। ਚਿੰਤਾ ਵੀ ਹਰ ਇੱਕ ਦੇ ਚਿੱਤ ਨੂੰ ਕਿਵੇਂ ਕੁਤਰ ਕੁਤਰ ਖਾ ਰਹੀ ਹੈ। ਦੇਖੋ ਹਰੇਕ ਅੰਦਰ ਜਾਤੀਆਂ ਮਾਰ ਵਾਕੀ ਹੈ ਨਾ ਕਹਿਣਾ, ਹਰੇਕ ਇਨਸਾਨ ਨੂੰ ਇਹ ਤਿੰਨੇ ਚਿੰਬੜੀਆਂ ਹੋਈਆਂ ਹਨ। ਮਨ ਜਿਹੜਾ ਹੈ, ਮਨ ਦੀ ਅਵਸਥਾ ਕੈਸੀ ਤਰਸਯੋਗ ਹੋ ਚੁੱਕੀ ਹੈ ਅਸਾ ਤ੍ਰਿਸ਼ਨਾ ਚਿੰਤਾ ਦੁਆਰਾ। ਸੋ ਚਿੰਤਾ ਦਾ ਇਲਾਜ ਵੀ ਗੁਰੂ ਜੀ ਬਾਣੀ ਦੀ ਵਿਚਾਰ ਔਰ ਨਾਮ ਦਾ ਸਿਮਰਨ ਹੀ ਦੱਸਦੇ ਹਨ, ਇਉਂ ਫਰਮਾਉਂਦੇ ਹਨ।
ਇਹ ਤੁਰਕੀ ਬਾਣੀ ਆਈ ਜਿਨ ਸਕਲੀ ਚਿੰਤਾ ਮਟਾਈ, ਇਹੋ ਜਿਹੇ ਗੁਰਮੁਖ ਘਰਾਣੇ ਦਾ ਇੱਕ
ਫਾਰਮਸੀ ਉਸਦੇ ਪਾਸ ਦੀ ਗੁਜ਼ਰਦੇ ਹਾਂ, ਕੋਈ ਜਲਦੀ ਗੱਡੀ ਮੋੜਨ ਲੱਗਿਆ ਗੱਡੀ ਉਲਟ ਜਾਂਦੀ ਹੈ, ਮੋਟਰ ਉਲਟਣ ਕਰਕੇ ਜਿਤਨੇ ਫੈਮਿਲੀ ਦੇ ਜੀ ਸਨ ਸਭ ਦੇ ਕੁਛ ਨਾ ਕੁਛ ਥੋੜ੍ਹੀਆਂ ਬਹੁਤਾਂ ਸੱਟਾਂ ਲੱਗਦੀਆਂ ਹਨ। ਉਹਨਾਂ ਨੂੰ ਪਤਾ ਲੱਗਿਆ, ਦੂਰੋਂ ਦੇਖਿਆ ਵੀ ਕਿਸੇ ਦੀ ਮੋਟਰ ਉਲਟੀ ਹੈ, ਦੌੜ ਕੇ ਜਾਂਦੇ ਹਨ, ਜਾ ਕੇ ਉਹਨਾਂ ਨੂੰ ਬੜੀ ਜਲਦੀ ਉਠਾਇਆ, ਘਰ ਲਿਆਂਦਾ, ਲਿਆ ਕੇ ਉਹਨਾਂ ਵਾਸਤੇ ਬਿਸਤਰੇ ਵਿਛਾ ਦਿੱਤੇ, ਡਾਕਟਰ ਨੂੰ ਬੁਲਾ ਲਿਆ, ਉਹਦੀ ਦਾਰੀ ਸ਼ੁਰੂ ਹੋ ਗਈ। ਸੋ ਦੁੱਧ ਪਿਲਾਇਆ ਜਿਵੇਂ ਜਿਵੇਂ ਸੱਟਾਂ ਵੱਜੀਆਂ ਅਤੇ ਅਕਸਰ ਆਮ ਲੋਕ ਪੇਂਡੂ ਕਰਦੇ ਹੈ, ਅਖੀਰ ਇਲਾਜ ਸ਼ੁਰੂ ਹੋ ਗਿਆ, ਅੱਛੀ ਤਰ੍ਹਾਂ ਇਲਾਜ ਹੋ ਰਿਹਾ ਹੈ, ਸਾਰੇ ਬੜੇ ਪ੍ਰੇਮ ਨਾਲ ਉਹਨਾਂ ਦੀ ਸੇਵਾ ਕਰਦੇ ਹੈ। ਉਸ ਇੰਗਲੈਂਡ ਪੜ੍ਹੇ ਨੇ ਦੇਖਿਆ ਵੀ ਸੇਵਾ ਤਾਂ ਬੜੀ ਕਰਦੇ ਨੇ, ਅਗਰ ਇਹੋ ਜਿਹੇ ਘਰਾਣੇ ਸਾਰੇ ਹੋ ਜਾਣ ਸਾਡਾ ਦੇਸ਼ ਬੈਕੁੰਠ ਬਣ ਜਾਏ, ਕਿਤਨੀ ਹਮਦਰਦੀ ਹੋਵੇ। ਹਾਲਾਂਕਿ ਸਾਨੂੰ ਨਹੀਂ ਜਾਣਦੇ ਸਨ, ਸਾਡੇ ਨਾਲ ਕੋਈ ਖਾਸ ਵਾਕਫੀਅਤ ਨਹੀਂ ਸੀ ਇਹਨਾਂ ਦੀ, ਪਰ ਕਿਤਨੀ ਸੇਵਾ ਕਰ ਰਹੇ ਹਾਂ, ਇਹ ਦੇਖ ਕੇ ਬਹੁਤ ਹੀ ਪ੍ਰਸੰਨ ਹੋਇਆ। ਪਰ ਇਹ ਨਹੀਂ ਸੀ ਪਤਾ ਕਿਸ ਚੀਜ਼ ਦੇ ਅੰਦਰ ਕਿਸ ਚੀਜ਼ ਦਾ ਅਸਰ ਸੀ, ਕਿਉਂ ਕਰਦੇ ਸਨ। ਖੈਰ ਇਉਂ, ਪਰ ਉਸਨੂੰ ਇਤਨਾ ਕੁ ਜ਼ਰਾ ਅੱਛਾ ਨਾ ਲੱਗਿਆ ਵੀ ਇਹ ਸਾਰੇ ਹੀ ਕਿਤੇ ਬੈਠ ਕੇ ਕੋਈ ਕਥਾ ਵਾਰਤਾ ਸ਼ੁਰੂ ਕਰ ਦਿੰਦੇ, ਕਿਤੇ ਇਹਨਾਂ ਵਿੱਚੋਂ ਇੱਕ ਬਾਣੀ ਪੜ੍ਹਦੇ ਬਾਕੀ ਸੁਣਨ ਲੱਗ ਪੈਂਦੇ, ਕਿਤੇ ਬੈਠ ਕੇ ਸਿਮਰਨੀ ਮਾਲਾ ਦੇ ਨਾਲ ਰੱਬ ਦਾ ਨਾਮ ਲੈਣ ਲੱਗ ਪੈਂਦੇ ਹਨ, ਬਾਣੀ ਪੜ੍ਹਨ ਲੱਗ ਪੈਂਦੇ ਹੈ, ਸਵੇਰੇ ਉੱਠ ਕੇ ਸਾਰੇ ਇਸ਼ਨਾਨ ਆਦਿ ਹੁੰਦੇ ਹਨ, ਇਸ ਗੱਲ ਦਾ ਕੀ ਫਾਇਦਾ। ਖੈਰ ਰਾਜ਼ੀ ਹੋ ਗਿਆ, ਅੱਜ ਉਸਨੇ ਗੱਲ ਛੇੜੀ, ਕਹਿਣ ਲੱਗੇ ਬਾਬਾ ਜੀ ਤੁਹਾਡਾ ਘਰਾਣਾ ਬਹੁਤ ਅੱਛਾ ਘਰਾਣਾ ਹੈ ਦੁਨੀਆਂ ਵਿੱਚ, ਅਗਰ ਸਾਰੇ ਇਹੋ ਜਿਹੇ ਘਰਾਣੇ ਹੋ ਜਾਣ, ਮੇਰਾ ਖਿਆਲ ਹੈ ਤਮਾਮ ਦੁਨੀਆਂ ਬਿਸ਼ਤ ਬਣ ਜਾਣ, ਪਰ ਇੱਕ ਗੱਲ ਦਾ ਮੈਨੂੰ ਜ਼ਰੂਰ ਸ਼ੰਕਾ ਪਿਆ ਹੋਇਆ ਹੈ। ਉਹਨਾਂ ਪੁੱਛਿਆ, ਜਿਹੜੇ ਬਜ਼ੁਰਗ ਸਨਮੁਖੀ ਕਰਦੇ ਕੀ ਸ਼ੰਕਾ? ਕਹਿਣ ਲੱਗੇ, ਤੁਹਾਨੂੰ ਮੈਂ ਸਾਰਿਆਂ ਨੂੰ ਦੇਖਦਾ, ਕਿਤੇ ਤੁਸੀਂ ਬੈਠ ਕੇ ਇੱਕ ਤੁਹਾਡੇ ਵਿੱਚੋਂ ਕੁਛ ਪੜ੍ਹਦਾ ਹੈ, ਕੋਈ ਪ੍ਰਸੰਗ ਬਾਕੀ ਸੁਣਦੇ ਹੋ, ਜਾਂ ਕੋਈ ਬਾਣੀ ਪੜ੍ਹਦਾ ਬਾਕੀ ਦੇ ਸੁਣਦੇ ਹੋ, ਅਤੇ ਕਈ ਦਫ਼ਾ ਸਭ ਦੇ ਹੱਥਾਂ ਵਿੱਚ ਮੈਂ ਮਾਲਾ ਸਿਮਰਨੀਆਂ ਦੇਖਦਾ, ਕਈਆਂ ਦੇ ਬੁੱਲ ਹਿਲਦੇ ਵੀ ਦੇਖਦਾ, ਕਿਤੇ ਬਾਣੀ ਪੜ੍ਹਦੇ ਨੇ ਉੱਚੀ ਉੱਚੀ, ਕਦੇ ਇਉਂ ਹਰ ਵਕਤ ਹੀ ਭਜਨ ਬਾਣੀ ਜਿਹੜੀ ਕਰਨੀ, ਇਹਦਾ ਕੀ ਫਾਇਦਾ? ਬਾਣੀ ਕਿਰਾਂ ਪੜ੍ਹ ਲਈ ਅਤੇ ਸਮਝ ਲਈ, ਬਸ ਠੀਕ ਹੈ, ਸਮਝ ਆ ਗਈ, ਇੱਦੋਂ ਜ਼ਿਆਦਾ ਵਾਰ ਵਾਰ ਪੜ੍ਹਨ ਦਾ ਕੀ ਫਾਇਦਾ ਹਰ ਵਕਤ ਹੀ? ਇਹ ਸੁਣ ਕੇ ਬਜ਼ੁਰਗ ਕਹਿਣ ਲੱਗੇ, ਭਾਈ ਇਨਸਾਨ ਮੈਨੂੰ ਮਨ ਇੱਕ ਇਹੋ ਜਿਹੀ ਚੀਜ਼ ਲੱਗੀ ਲੱਗਿਆ ਹੋਇਆ ਹੈ, ਇਹ ਕਿਸੇ ਵੇਲੇ ਵਿਹਲਾ ਨਹੀਂ ਰਹਿੰਦਾ। ਮਨ ਜਿਹਨੂੰ ਕਹਿੰਦੇ ਮਨ ਕਹੋ, ਫੁਰਨਾ ਕਹੋ, ਸੋ ਇਹ ਕਿਸੇ ਵਕਤ ਵਿਹਲਾ ਨਹੀਂ ਰਹਿੰਦਾ, ਇਹੋ ਜਿਹਾ ਭੂਤਣਾ ਚਿੰਬੜਿਆ ਹੋਇਆ, ਕੋਈ ਨਾ ਕੋਈ ਕੰਮ ਚਾਹੁੰਦਾ ਹੈ, ਵਿਹਲਾ ਛੱਡੋ ਤੇ ਬੁਰੇ ਪਾਸੇ ਖਿੱਚੇਗਾ। ਸੋ ਇਸ ਕਰਕੇ ਇਸਨੂੰ ਠੀਕ ਰੱਖਣ ਵਾਸਤੇ, ਇਸਨੂੰ ਸ਼ਾਂਤ ਰੱਖਣ ਵਾਸਤੇ, ਇਸਨੂੰ ਸੁਖੀ ਰੱਖਣ ਵਾਸਤੇ, ਇਸਨੂੰ ਠੰਡਾ ਰੱਖਣ ਵਾਸਤੇ ਅਸੀਂ ਹਰ ਵਕਤ ਸਿਮਰਨ, ਬਾਣੀ ਦਾ ਪਾਠ, ਬਾਣੀ ਦੇ ਵਿਚਾਰ, ਸਤਸੰਗ ਦਾ ਪਰਚਾ, ਇਉਂ ਇਸਨੂੰ ਲਗਾ ਛੱਡਦੇ ਹਾਂ। ਇਸ ਵਾਸਤੇ ਇਹੀ ਦੁੱਖ ਸੁੱਖ ਦਾ ਹੇਤੂ ਹੈ। ਮਨ ਕਹੀ ਜੀ ਚੀਜ਼ ਹੈ ਸਾਧਕ, ਇੱਕ ਦਫ਼ਾ ਦਾ ਜ਼ਿਕਰ, ਇੱਕ ਕੋਈ ਬੜਾ ਪਾਰਾ ਸੇਠ ਜਿਸਦਾ ਬਿਜ਼ਨਸ ਇਹਨਾਂ ਵੱਡਿਆਂ ਵੱਡਿਆਂ ਸ਼ਹਿਰਾਂ ਤੋਂ ਇਲਾਵਾ ਬਾਹਰਲੇ ਸਾਰੇ ਮੁਲਕਾਂ ਵਿੱਚ ਸੀ। ਸੋ ਉਹਨਾਂ ਸਮੇਂ ਵਿੱਚ ਆਵਾਜਾਈ ਦਾ, ਖ਼ਬਰ ਵਗੈਰਾ ਆਉਣ ਜਾਣ ਦਾ ਜ਼ਰਾ ਇਹੋ ਜਿਹਾ ਅੱਜ ਕੱਲ੍ਹ ਵਾਂਗੂ ਸਹੂਲੀਅਤ ਨਹੀਂ ਸੀ। ਇੱਕ ਕੋਈ ਜਿਸਨੇ ਭੂਤ ਰਾਹ ਦੇ ਆਇਆ ਸੀ, ਕੋਈ ਇਹੋ ਜਿਹਾ ਸ਼ਖਸ ਉੱਥੇ ਜਾ ਬੈਠਾ, ਸੇਠ ਦੀ ਦੁਕਾਨ 'ਤੇ ਗੱਲਾਂ ਬਾਤਾਂ ਚੱਲ ਪਈਆਂ, ਮੇਰੇ ਪਾਸ ਇੱਕ ਭੂਤ ਰਾਹ ਦੇ ਆਇਆ ਹੈ, ਪੌਣ ਪੁੱਤਰ ਹੈ, ਛਿਨ ਮਾਤਰ ਵੀ ਜਿੱਥੇ ਭੇਜੋ ਜਾਇਆ ਆਉਂਦਾ ਹੈ, ਬੜੇ ਬੜੇ ਕੰਮ ਕਰੇ ਆਉਂਦਾ ਹੈ। ਇਹ ਸੁਣ ਕੇ ਉਹ ਸੇਠ ਜੀ ਨੂੰ ਬੜਾ ਖੁਸ਼ੀ ਹੋਈ, ਕਹਿਣ ਲੱਗਾ, ਬਈ ਮੇਰੇ ਬਹੁਤ ਜ਼ਿਆਦਾ ਕੰਮ ਹਨ ਇਸ ਮੁਲਕ ਵਿੱਚ ਵੀ, ਬੜੇ ਵੱਡੇ ਸ਼ਹਿਰਾਂ ਵਿੱਚ, ਇਸ ਮੁਲਕ ਤੋਂ ਬਾਹਰ ਵੀ, ਬਾਹਰਲੇ ਮੁਲਕਾਂ ਵਿੱਚ ਬਹੁਤ ਜ਼ਿਆਦਾ ਮੇਰਾ ਵਪਾਰ ਹੈ, ਜੇ ਮੈਨੂੰ ਇੱਕ ਦੇ ਜੇ ਤਾਂ ਮੈਂ ਉਹ ਤੋਂ ਬੜਾ ਛੇਤੀ ਕੰਮ ਕਰਾਇਆ ਕਰਾਂ, ਮੇਰੇ ਬਿਜ਼ਨਸ ਵਿੱਚ ਬੜੀ ਤਰੱਕੀ ਹੋ ਜਾਏ। ਉਹ ਭੂਤਾਂ ਵਾਲਾ ਕਹਿਣ ਲੱਗਾ, ਭੂਤਾਂ ਤੈਨੂੰ ਦੇ ਦਿਆਂਗਾ, ਪਰ ਇੱਕ ਸ਼ਰਤ ਹੈ, ਇਹਨੇ ਵਿਹਲਾ ਨਹੀਂ ਰਹਿਣਾ, ਇਹਨੂੰ ਕੰਮ ਲਾ ਛੱਡੀ, ਅਗਰ ਵਿਹਲਾ ਛੱਡੇਗਾ ਤੈਨੂੰ ਮਾਰ ਦੇਗਾ। ਹੱਸ ਕੇ ਕਹਿਣ ਲੱਗਾ, ਵਿਹਲਾ? ਮੇਰੇ ਤਾਂ ਇਤਨੇ ਜ਼ਿਆਦਾ ਕੰਮ ਨੇ, ਵਿਹਲ ਮਿਲਣੀ ਕੋਈ ਨਹੀਂ, ਦੇਖ ਲਾ ਫਿਰ, ਇਹ ਸ਼ਰਤ ਹੈ, ਜੇ ਵਿਹਲਾ ਛੱਡੇਗਾ ਤੈਨੂੰ ਮਾਰ ਦੇਗਾ, ਸੋ ਕੰਮ ਤੇਰੇ ਸਾਰੇ ਕਰੂੰਗਾ। ਖੈਰ ਭੂਤ ਲੈ ਲਿਆ ਜੀ, ਹੁਣ ਭੂਤ ਨੂੰ ਕਿਹਾ ਜਾ ਕਲਕੱਤੇ, ਪੌਣ ਰੂਪ ਇੰਨਾ ਚਿਰ ਜਾਇਆ, ਫਿਰ ਜਾਂ ਬੰਬੇ ਇੰਨਾ ਚਿਰ ਜਾਇਆ, ਜਾਂ ਇੰਗਲੈਂਡ, ਜਾਂ ਅਮਰੀਕਾ, ਇਹਨੇ ਛਿੰਨ ਮਾਤਰ ਵਿੱਚ ਜਾਇਆ, ਪੌਣ ਰੂਪ ਸੀ, ਆ ਕੇ ਗਏ ਮੈਨੂੰ ਕੰਮ ਦੱਸ। ਥੋੜ੍ਹੇ ਦਿਨਾਂ ਦੇ ਵਿੱਚ ਹੀ ਸੇਠ ਜੀ ਘਬਰਾ ਗਏ ਵੀ ਮੈਂ ਤਾਂ ਆਪਣੀ ਮੰਮਤ ਹੀ ਸਹੇੜ ਲਈ, ਇੱਕ ਦਿਨ ਇਸਨੇ ਨਹੀਂ ਛੱਡਣਾ। ਇਤਨੇ ਕੰਮ ਮੈਂ ਕਿਵੇਂ ਦੱਸੀ, ਜਿਵੇਂ ਛਿੰਨ ਮਾਤਰ ਵਿੱਚ ਜਾਇਆ ਹੁੰਦਾ ਹੈ, ਇਤਨਾ ਤੇਜ਼ ਰਫ਼ਤਾਰ ਹੈ ਇਸਦੀ, ਮਨ ਤੋਂ ਵੀ ਇਹਦੀ ਰਫ਼ਤਾਰ ਤੇਜ਼ ਹੈ। ਖੈਰ ਇਸੇ ਤਰ੍ਹਾਂ ਉਹਨਿਆਂ ਮੰਨਿਆ, ਥੋੜ੍ਹੇ ਦਿਨ ਬੀਤੇ, ਉਸਦਾ ਸੇਠ ਦਾ ਇੱਕ ਮਿੱਤਰ ਮਿਲਿਆ। ਦੇਖ ਕੇ ਸੇਠ ਜੀ ਨੂੰ ਕਹਿੰਦਾ, ਸੇਠ ਜੀ ਕੀ ਗੱਲ ਹੈ, ਸਰੀਰ ਲਿੱਸਾ ਹੋਇਆ ਕੁਛ? ਸਾਸੰਗ ਸਭ ਤੇ ਵੱਡੀ ਬਿਮਾਰੀ ਚਿੰਤਾ ਹੈ, ਇਨਸਾਨ ਨੂੰ ਜਿਹੜੀ ਚਿੰਤਾ ਹੈ ਇਹ ਬੜੀ ਜਲਦੀ ਇਹਦੇ ਸਰੀਰ ਨੂੰ ਦੁਬਲਾ ਕਮਜ਼ੋਰ ਕਰਦੀ ਹੈ। ਸੋ ਪੁੱਛਣ ਲਈ ਕੀ ਗੱਲ ਹੈ, ਆਪਣੇ ਆਪਦੇ ਸਰੀਰ ਨੂੰ ਇਤਨਾ ਖੇਦ ਹੈ, ਕੋਈ ਬਿਮਾਰੀ ਹੈ, ਤਕਲੀਫ ਹੈ, ਰੱਬ ਨੇ ਰੁਪਇਆ ਬਥੇਰਾ ਦਿੱਤਾ, ਇਲਾਜ ਕਰਾ ਲਓ ਕਿਸੇ ਡਾਕਟਰ ਤੋਂ। ਕਹਿੰਦੇ ਡਾਕਟਰਾਂ ਵਾਲਾ ਇਲਾਜ ਨਹੀਂ, ਕਿਉਂ? ਕਹਿੰਦੇ ਵੀ ਮੈਂ ਇੱਕ ਭੂਤ ਲੈ ਬੈਠਾ, ਭੂਤ ਕਾਹਦਾ ਲੈ ਲਿਆ, ਆਪਣੀ ਮੌਤ ਹੀ ਸਹੇੜ ਲਈ ਮੈਂ ਤਾਂ, ਹੁਣ ਮੈਨੂੰ ਇਹ ਪਤੀ ਤੁਹਾਨੂੰ ਕੋਈ ਦਿੰਦਾ ਪ੍ਰਾਹੁਣਾ। ਗੱਲ ਕੀ, ਸਾਰੀ ਗੱਲ ਦੱਸੀ। ਕਹਿਣ ਲੱਗੇ, ਇਹ ਵਿਹਲਾ ਰਹਿੰਦਾ ਨਹੀਂ, ਆ ਕੇ ਝੱਟ ਕਹਿੰਦਾ ਮੈਨੂੰ ਕੰਮ ਦੱਸ, ਨਹੀਂ ਤੈਨੂੰ ਖਤਮ ਕਰਦਾ। ਹੁਣ ਕੰਮ ਮੈਂ ਇਸ ਵਾਸਤੇ ਲਿਆ ਸੀ, ਮੇਰੇ ਬਹੁਤਾ ਬਿਜ਼ਨਸ ਹੈ, ਲੇਕਿਨ ਤਾਂ ਇਤਨੀ ਜਲਦੀ ਜਾਇਆ ਹੁੰਦਾ, ਹੁਣ ਤਾਂ ਪਤਾ ਨਹੀਂ ਕੋਈ ਦਿਨਾਂ ਦਾ ਮੈਂ ਪ੍ਰਾਹੁਣਾ। ਜਦੋਂ ਇਹ ਗੱਲ ਆਪਣੇ ਮਿੱਤਰ ਦੋਸਤ ਕੋਲ ਉਸਨੇ ਕਹੀ, ਉਸਨੇ ਉਸਦੇ ਦੋਸਤ ਨੇ ਕਿਹਾ ਮੈਂ ਤੈਨੂੰ ਚੰਗੀ ਰਾਏ ਦੇਵਾਂ, ਤੇਰੇ ਵਾਸਤੇ ਸ਼ਾਇਦ ਫਾਇਦੇਮੰਦ ਸਾਬਤ ਹੋ ਜਾਵੇ। ਜ਼ਰੂਰੀ ਹੈ ਮਿੱਤਰ ਦਾ ਹੀ ਫਾਇਦਾ ਹੁੰਦਾ ਹੈ, ਕੋਈ ਸੁੱਖ ਦੀ ਗੱਲ ਦੱਸੇ। ਕਹਿਣ ਲੱਗੇ, ਚੱਲ ਫਲਾਣੇ ਥਾਂ ਇੱਕ ਮਹਾਤਮਾ ਹਨ, ਉਹਨਾਂ ਪਾਸ ਚੱਲੇ, ਕੋਈ ਯੁਕਤੀ ਪੁੱਛੀ ਉਹਨੇ ਆਪਾਂ, ਸ਼ਾਇਦ ਕੋਈ ਫਾਇਦੇ ਦੀ ਗੱਲ ਮਿਲ ਜਾਏ ਸਾਨੂੰ। ਚਲੇ ਗਏ ਉਹਨਾਂ ਪਾਸ ਜਾ ਕੇ, ਕਿਹਾ ਜੀ ਕਪੂਰ ਲੈ ਬੈਠੇ ਸੇਠ ਜੀ, ਇਉਂ ਕਰਕੇ ਉਹ ਛਿੰਨ ਮਾਤਰ ਵਿੱਚ ਜਿੱਥੇ ਭੇਜਦੇ ਜਾਇਆ ਆਉਂਦਾ ਹੈ, ਫਿਰ ਆ ਕੇ ਕਹਿੰਦੇ ਕੋਈ ਕੰਮ ਦੱਸ, ਨਹੀਂ ਕੰਮ ਦੱਸਿਆ ਤੈਨੂੰ ਮਾਰ ਦਿਆਂਗਾ। ਇਸ ਕਰਕੇ ਫਿਕਰ ਹੋਇਆ ਸੇਠ ਜੀ ਨੂੰ, ਬਈ ਅੱਜ ਆ ਕੱਲ੍ਹ ਪਤਾ ਨਹੀਂ ਮੇਰੀ ਮੌਤ ਆਈ ਖੜੀ ਹੋਈ, ਮੌਤ ਤੋਂ ਸਾਰੇ ਡਰਦੇ ਨੇ। ਉਹ ਕਹਿੰਦੇ ਇਹ ਤਾਂ ਬੜੀ ਸੌਖੀ ਗੱਲ ਹੈ, ਤੁਹਾਨੂੰ ਇੱਕ ਯੁਕਤੀ ਦੱਸ ਦਿੱਤੀ ਜਾਂਦੀ ਹੈ, ਭੂਤ ਵੱਸ ਹੋ ਜਾਏਗਾ। ਕੀ ਕਹਿਣ ਲੱਗੇ, ਉਹ ਕਰੋ ਜਿੱਥੇ ਭੇਜਣਾ ਭੇਜ ਦਿੱਤਾ, ਇੱਕ ਵੰਝ ਲਿਆ ਬਹੁਤ ਸਾਰੀਆਂ ਗੰਢਾਂ ਵਾਲਾ, ਬਾਂਸ ਲਿਆਂਦਾ, ਉਸਨੂੰ ਨਿਬੇੜੇ ਚ ਗਡਾ ਲਓ, ਇੱਕ ਘਰ ਗਡਾ ਲਓ, ਇੱਕ ਗਡਾ ਲਓ ਆਪਣਾ ਬਾਹਰ ਦੁਕਾਨ ਆਪਣੇ ਜਿੱਥੇ ਰੋਜ਼ ਜ਼ਿਆਦਾ ਤੁਹਾਡੇ ਬੈਠ ਉੱਠਾ। ਸੋ ਜਿਸ ਵਕਤ ਕਿਤੇ ਭੇਜਣਾ ਹੋਵੇ ਉਸਨੂੰ ਭੇਜ ਦਿਓ, ਉਹ ਜਾ ਕੇ ਫਿਰ ਤੁਹਾਨੂੰ ਆ ਕੇ ਕਹੇਗਾ ਕੰਮ ਇਹ ਵੰਝ ਤੇ ਚੜੀ ਜਾਂ ਉਤਰੀ ਜਾਂ ਗੰਢਾ ਗਿਣੀ ਜਾ, ਇਸਨੇ ਮੁੱਕਣਾ ਨਹੀਂ, ਭੂਤ ਕਾਬੂ ਹੋ ਗਿਆ। ਤਾਂ ਇਸ ਤਰੀਕੇ ਸੇ ਸਾਥ ਭੂਤ ਕਾਬੂ ਹੋ ਗਿਆ, ਦ੍ਰਿਸ਼ਟਾਂਤ ਮਿਸਾਲ, ਇਸੀ ਤਰ੍ਹਾਂ ਮਨ ਰੂਪੀ ਪੂਜਣਾ ਹੈ ਪਰਮੇਸ਼ਰ ਨੂੰ। ਦੇਖੋ ਹਰੇਕ ਇਨਸਾਨ ਨੂੰ ਅੱਠੇ ਪੈ ਚੌਂਟ ਘੜੀ ਸਵਾਏ ਉਸ ਵਕਤ ਤੇ ਜਦ ਕਿ ਸੌਂਕ ਸਲੀਪ ਹੁੰਦੀ ਹੈ, ਕੂਕ ਨੀਂਦ ਹੁੰਦੀ ਹੈ, ਫੁਰਨੇ ਉੱਠ ਹੀ ਜਾਂਦੇ। ਕਿਸੇ ਵਕਤ ਕਹੇ ਜੇ, ਕਿਸੇ ਵਕਤ ਕਹੇ ਜੇ, ਜ਼ਿਆਦਾਤਰ ਫੁਰਨੇ ਉਹ ਜਿਹੇ ਉੱਠਦੇ ਹਨ ਜਿਹੋ ਜਿਹਾ ਇਹਦਾ ਲਿਟਰੇਚਰ ਹੋਵੇ, ਜਿਹੋ ਜਿਹੀ ਸੰਗਤ ਵਿੱਚ ਇਹ ਮੂਵ ਕਰਦਾ ਹੋਵੇ, ਜਿਹੋ ਜਿਹੀ ਸੁਸਾਇਟੀ ਵਿੱਚ ਇਹਦਾ ਬੈਠ ਉੱਠੇ, ਉਹੋ ਜਿਹੇ ਫੁਰਨੇ ਨੂੰ ਜ਼ਿਆਦਾ ਉੱਠਿਆ ਕਰਦੇ। ਅਗਰ ਫੁਰਨੇ ਬੁਰੇ ਹੋਣ, ਆਪਣੇ ਬੁਰਿਆਂ ਫੁਰਨਿਆਂ ਨਾਲ ਇਹ ਇਤਨਾ ਦੁਖੀ ਹੁੰਦਾ ਹੈ ਜਿਵੇਂ ਜੰਗਲੀ ਉੱਠ ਜੰਗਲ ਵਿੱਚ ਫਿਰਦਾ ਹੈ, ਆਪਣੀ ਪੁੱਛੜ ਲੱਗਦੀ ਹੈ ਉਹਨੂੰ, ਇਹ ਭਰਮ ਪੈਂਦੇ ਮੇਰੇ ਕੋਲ ਡੰਡੇ ਮਾਰਦਾ, ਆਪਣੇ ਭਰਮ ਨਾਲ ਹੀ ਦੁਖੀ ਹੋਈ ਜਾਂਦੀ। ਇਸੇ ਤਰ੍ਹਾਂ ਇਨਸਾਨ ਆਪਣੇ ਫੁਰਨਿਆਂ ਨਾਲ ਹੀ ਆਪ ਦੁਖੀ ਹੁੰਦਾ ਹੈ, ਜਿਹਨੂੰ ਇੰਗਲਿਸ਼ ਵਿੱਚ ਥਾਟ ਵੇਵਸ ਕਹਿੰਦੇ ਨੇ, ਯਾਨੀ ਖਿਆਲਾਤ ਦੀਆਂ ਲਹਿਰਾਂ। ਸੋ ਬੁਰੇ ਫੁਰਨੇ ਇਸਨੂੰ ਦੁਖੀ ਕਰਦੇ ਨੇ, ਚੰਗੇ ਫੁਰਨੇ ਜਿਹੜੇ ਇਸਨੂੰ ਸੁਖੀ ਰੱਖਦੇ ਨੇ। ਅਗਰ ਫੁਰਨਾ ਸੂਖਮ ਹੋ ਜਾਏ, ਹੋਰ ਬਰੀਕ ਹੋ ਜਾਏ, ਤਾਂ ਉਦੋਂ ਵੀ ਜ਼ਿਆਦਾ ਸੁਖੀ, ਕੋਈ ਅਵਸਥਾ ਐਸੀ ਆ ਜਾਂਦੀ ਫੁਰਨਾ ਅਫੁਰਬੀ ਹੋਣ ਲੱਗ ਪੈਂਦੇ, ਜ਼ਿਆਦਾ ਅਭਿਆਸ ਕੀਤੀਆਂ, ਉਹ ਅਵਸਥਾ ਤਾਂ ਪਰਮ ਸ਼ਾਂਤਦਾਇਕ, ਬਹੁਤ ਹੀ ਸੁਖਦਾਈ ਹੈ। ਤਾਂ ਤੇ ਇਸ ਮਨ ਨੂੰ ਕਾਬੂ ਰੱਖਣ ਵਾਸਤੇ, ਮਨ ਨੂੰ ਠੀਕ ਰੱਖਣ ਵਾਸਤੇ ਕਦੇ ਬਾਣੀ ਦੇ ਪਾਠ ਵੱਲ ਲਗਾ ਦਿੰਦਾ, ਕਦੇ ਸਿਮਰਨ ਵੱਲ ਲਗਾ ਦਿੰਦਾ, ਕਦੇ ਕੋਈ ਗ੍ਰੰਥ ਸਤ ਸ਼ਾਸਤਰ ਦੀ ਵਿਚਾਰ ਵੱਲ ਲਗਾ ਦਿੰਦਾ। ਇਉਂ ਇਸ ਮਨ ਨੂੰ ਸੁਖੀ ਔਰ ਸ਼ਾਂਤ ਠੰਡਾ ਰੱਖਣ ਵਾਸਤੇ ਅਸੀਂ ਇਸ ਪਰਚੇ ਵਿੱਚ ਨੇ ਇਸ ਨੂੰ ਲਗਾ ਛੱਡਦੇ ਹਾਂ, ਤਾਂ ਕਿ ਮਨ ਸ਼ਾਂਤ ਰਹੇ। ਇਹ ਗੱਲ ਸੁਣ ਕੇ ਉਹ ਕਹਿਣਗਾ ਮਨ ਸ਼ਾਂਤ, ਇਉਂ ਮਨ ਸ਼ਾਂਤ ਕਿਵੇਂ ਰਹਿ ਸਕਦਾ? ਬਾਣੀ ਹੈ, ਇੱਕ ਦਫ਼ਾ ਪੜ੍ਹ ਲਈ, ਸਮਝ ਲਈ, ਬਸ ਠੀਕ ਹੈ, ਇੱਧਰ ਜ਼ਿਆਦਾ ਹੋਰ ਕੀ। ਸੋ ਨਹੀਂ ਮੰਨਦਾ, ਕਿਉਂਕਿ ਉਹਦੇ ਦਿਮਾਗ ਵਿੱਚ ਇਹ ਗੱਲ ਨਹੀਂ ਸੀ ਆ ਰਹੀ। ਭਾਵੇਂ ਗੱਲ ਸੌਖੀ ਤੇ ਸੌਖੀ ਹੋਵੇ, ਸਾਸ ਨੂੰ ਜਿੰਨੀ ਦੇਰ ਤੱਕ ਕਿਸੇ ਕੰਮ ਵਿੱਚ ਪਰਚਾ ਨਾ ਹੋਵੇ, ਅਭਿਆਸ ਨਾ ਹੋਵੇ, ਉਹਦੀ ਸੂਝਬੂਝ ਆਇਆ ਨਹੀਂ ਕਰਦੀ ਹੁੰਦੀ, ਕੁਦਰਤੀ ਗੱਲ ਹੈ। ਸੋ ਵਾਰ ਵਾਰ ਇਹੀ ਉਹ ਸਵਾਲ ਕਰੀ ਜਾਂਦਾ ਹੈ, ਵਾਰ ਵਾਰ ਬਾਣੀ ਪੜ੍ਹਨਾ ਚਾਹੀਦਾ। ਸੋ ਅਖੀਰ ਉਹਨਾਂ ਮਹਾਤਮਾ ਨੇ, ਇਹਨੇ ਉਸ ਗੁਰਮੁਖ ਨੇ ਸੋਚਿਆ ਬਈ ਇਉਂ ਤਾਂ ਇਹਨੇ ਸਮਝਣਾ ਨਹੀਂ, ਕਿਸੇ ਯੁਕਤੀ ਦੁਆਰਾ ਇਸ ਨੂੰ ਸਮਝਾਈਏ, ਤਾਂ ਇਸਦੇ ਦਿਮਾਗ ਵਿੱਚ ਗੱਲ ਆਏਗੀ। ਇਹਦੇ ਦਿਮਾਗ ਵਿੱਚ ਪੱਛਮੀ ਜ਼ਰੇ ਬਹੁਤੇ ਚਪਕੇ ਹੋਏ ਹਨ। ਸੋ ਉਸ ਗੁਰਮੁਖ ਨੇ ਆਪਣੇ ਸੁਭਾਅ ਤੋਂ ਉਲਟ, ਕਿਉਂਕਿ ਕਿਸੇ ਨੂੰ ਕੌੜਾ ਬੋਲਣ ਦਾ ਤਾਂ ਸੁਭਾਅ ਨਹੀਂ ਸੀ, ਸੋ ਗੁਰਮੁਖ ਹਮੇਸ਼ਾ ਮਿੱਠੇ ਬੋਲਦੇ ਹੈ। ਸੋ ਉਸਨੇ ਆਪਣੇ ਸੁਭਾਅ ਤੋਂ ਉਲਟ ਉਸ ਇੰਗਲੈਂਡ ਤੇ ਟਾਂਡੂ ਜੀ ਦਾ ਇਹ ਸਵਾਲ ਸੀ ਵਾਰ ਵਾਰ ਬਾਣੀ ਪੜ੍ਹਨ ਦਾ ਕੀ ਫਾਇਦਾ, ਕੋਈ ਸਖ਼ਤ ਲਫ਼ਜ਼ ਕਹੇ, ਕਿਹੜੇ ਲਫ਼ਜ਼ ਕਹੇ ਜਿਹੜੇ ਦੁਖਦਾਈ ਹੋਣ। ਜਦੋਂ ਇਹ ਲਫ਼ਜ਼ ਕਹੇ ਕਹਿਣ ਲੱਗਿਆ ਤੁਸੀਂ ਮੈਨੂੰ ਬੜੇ ਕੌੜੇ ਲਫ਼ਜ਼ ਕਹੇ ਜਿਹਨਾਂ ਨਾਲ ਮੇਰਾ ਦਿਲ ਫੁੱਕ ਗਿਆ। ਕਹਿਣ ਲੱਗੇ ਦਿਲ ਕਾਹਦੇ ਨਾਲ ਫੁੱਕ ਗਿਆ, ਮੈਂ ਤਾਂ ਦੋ ਅੱਖਰ ਹੀ ਕਹੇ ਨੇ, ਕੋਈ ਐਸੀ ਨਹੀਂ ਵੀ ਤੇਰੇ ਦਿਲ ਨੂੰ ਚੁਣੌਤੀ ਲਾਤੀ ਜਿਹੜੀ ਫੂਕ ਦੇਵੇ ਅੱਗ ਦੀ, ਮੈਂ ਤਾਂ ਦੋ ਅੱਖਰ ਹੀ ਕਹੇ। ਉਹ ਕਹਿ ਅੱਖਰਾਂ ਵਿੱਚ ਹੀ ਬੜੀ ਤਾਕਤ ਹੈ। ਅੱਖਰਾਂ 'ਚ ਕੀ ਤਾਕਤ ਹੈ? ਕਹਿਣ ਲੱਗੇ ਅੱਖਰਾਂ 'ਚ ਤਾਕਤ ਹੈ ਕੌੜੇ ਲਫ਼ਜ਼ ਜਿਹੜੇ ਦਿਲ ਨੂੰ ਫੂਕ ਦਿੰਦੇ ਹਨ। ਸਦੇ ਗੁਰੂ ਜੀ ਨੇ ਕਿਹਾ ਸਾਧ ਸਿੰਘ ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕੀ ਸਦੇ ਫਿੱਕੇ ਫਿੱਕੀ ਸੋ ਫਿੱਕਾ ਦਰਗੇ ਸੱਟੇ ਮੂੰਹ ਥੁੱਕਾਂ ਫਿੱਕੇ ਪੈ ਫਿੱਕਾ ਮੂਰਖਾ ਕੀਏ ਪਾਣਾ ਲੈ ਸਜਾਏ।
ਫਿੱਕਾ ਬੋਲਣਾ ਜ਼ੁਬਾਨ ਵਿੱਚੋਂ ਬੋਲੀਏ ਤਨ ਮਨ
ਲਫ਼ਜ਼ ਹੀ ਪਰ ਸਾਧ ਇਹਨਾਂ ਦਾ ਸੁਣਨ ਵਾਲੇ ਦੇ ਉੱਪਰ ਕਿਤਨਾ ਅਸਰ ਪੈਂਦਾ। ਕੌੜੇ ਲਫ਼ਜ਼ ਹਿਰਦੇ ਨੂੰ ਦੁਖੀ ਕਰਦੇ ਨੇ, ਜਿਸ ਕਰਕੇ ਪੈਰ ਦੇ ਬੂਟੇ ਦਬਾ ਕੇ ਸਿਰ ਦੀ ਚੋਟੀ ਤੱਕ ਕ੍ਰੋਧ ਗੁੱਸੇ ਆਦਿ ਵਿੱਚ ਆ ਕੇ ਉਹਦਾ ਖੂਨ ਖੋਲਣ ਲੱਗ ਪੈਂਦਾ ਹੈ। ਕਈ ਦਫ਼ਾ ਉਸਦਾ ਬੁਰਾ ਨਤੀਜਾ ਰਿਐਕਸ਼ਨ ਹੁੰਦਾ ਹੈ, ਲੜਾਈ ਪੜਾਈ ਹੋ ਜਾਣ ਦਾ ਵੀ ਡਰ ਹੁੰਦਾ ਹੈ, ਬਹੁਤ ਬੁਰੇ ਨਤੀਜੇ ਨਿਕਲਦੇ। ਖੈਰ ਉਹ ਗੁਰਮੁਖ ਕਹਿਣ ਲੱਗੇ, ਭਾਈ ਮੈਂ ਤਾਂ ਤੈਨੂੰ ਕੋਈ ਖਾਸ ਕੋਈ ਸੱਟ ਨਹੀਂ ਮਾਰੀ, ਕੋਈ ਚਪੇੜ ਨਹੀਂ ਮਾਰੀ, ਕੋਈ ਸੋਟਾ ਨਹੀਂ ਮਾਰਿਆ, ਸਿਰਫ ਦੋ ਅੱਖਰ ਹੀ ਕਹਿਣ, ਇਹਨਾਂ ਵਿੱਚ ਕੀ ਹੈ? ਕਹਿਣ ਲੱਗੇ ਬਾਬਾ ਜੀ ਅੱਖਰਾਂ ਵਿੱਚ ਹੀ ਬੜੀ ਸ਼ਕਤੀ ਹੈ। ਫਿਰ ਕਹਿਣ ਲੱਗੇ ਜੇ ਅੱਖਰਾਂ ਵਿੱਚ ਹੀ ਸ਼ਕਤੀ ਹੈ, ਜੇ ਇਹਨਾਂ ਕੌੜਿਆਂ ਅੱਖਰਾਂ ਵਿੱਚ ਦਿਲ ਨੂੰ ਫੂਕਣ ਦੀ, ਦਿਲ ਨੂੰ ਸਾੜਨ ਦੀ, ਮਨ ਨੂੰ ਅਸ਼ਾਂਤ ਕਰਨ ਦੀ ਸ਼ਕਤੀ ਹੈ ਤੇ ਦੂਸਰੇ ਜਿਨ੍ਹਾਂ ਵਿੱਚ ਪਰਮੇਸ਼ਰ ਦਾ ਜਸ ਹੋਵੇ, ਪ੍ਰੇਮ ਵੈਰਾ ਗਿਆਨ ਆਦਿ ਭਰਿਆ ਹੋਵੇ, ਉਹਨਾਂ ਬਚਨਾਂ ਦੇ ਵਿੱਚ ਮਨ ਨੂੰ ਸ਼ਾਂਤ ਕਰਨ ਦੀ ਵੀ ਸ਼ਕਤੀ ਹੋ ਸਕਦੀ ਹੈ, ਮਨ ਨੂੰ ਠੰਡਾ ਤੇ ਸੁਖੀ ਕਰਨ ਦੀ ਵੀ ਤਾਕਤ ਹੋ ਸਕਦੀ ਹੈ। ਸਤਿਸੰਗ ਇਉਂ ਫਿਰ ਉਸ ਮੌਕੇ ਮੰਨਿਆ ਵਾਕਈ ਦੁਰਸਤ ਹੈ। ਬਾਣੀ ਦੇ ਵਿੱਚ ਪ੍ਰੇਮ ਵੈਰਾਗ ਜੋ ਗਿਆਨ ਜਿਹੜੀ ਇਹ ਇਹਨਾਂ ਦੇ ਸਾਰੇ ਵਿਚਾਰਾਂ ਪਈਆਂ ਪਈਆਂ ਤੇ ਬਾਣੀ ਉਸ ਥਾਂ ਤੋਂ ਗੁਰੂ ਜੀ ਨੇ ਉਤਰ ਕੇ ਉਚਾਰਨ ਕੀਤੀ ਹੈ ਜੋ ਆਨੰਦ ਦਾ ਸਾਗਰ ਵਾਹਿਗੁਰੂ ਹਰ ਇੱਕ ਦੇ ਅੰਦਰ ਵਸਦਾ ਹੈ। ਜਿਹੜਾ ਗੁਰੂ ਜੀ ਦਾ ਨਿੱਜ ਧਾਮ ਸੀ ਉੱਥੋਂ ਉਤਰ ਕੇ ਉੱਥੋਂ ਦੀ ਛੋਹ ਲੈ ਕੇ ਉਹ ਬਾਣੀ ਉਚਾਰਨ ਕੀਤੀ। ਸੋ ਇਸ ਕਰਕੇ ਇਹਦੇ ਵਿੱਚ ਸ਼ਾਂਤੀ ਹੈ, ਠੰਡ ਹੈ, ਸਰੂਰ ਹੈ, ਮਸਤੀ ਹੈ, ਆਨੰਦ ਹੈ, ਇਕਾਗਰਤਾ ਹੈ। ਸੋ ਇਉਂ ਆਓ ਇਉਂ ਇਹਨੇ ਮਨ ਨੂੰ ਹਰ ਵਕਤ ਇਕਾਗਰ ਰੱਖਣ ਵਾਸਤੇ, ਮਨ ਨੂੰ ਕਾਬੂ ਰੱਖਣ ਵਾਸਤੇ, ਮਨ ਨੂੰ ਸੁਖੀ ਰੱਖਣ ਵਾਸਤੇ, ਮਨ ਆਪਣੇ ਫੁਰਨਿਆਂ ਨਾਲ ਆਪ ਦੁਖੀ ਹੁੰਦਾ, ਕਿਸੇ ਪੈਦੇ ਵਿੱਚ ਫੁਰਨੇ ਹੋ ਜਾਣੇ ਸੁਖੀ ਹੋ ਜਾਇਆ ਕਰਦਾ ਹੈ, ਜਿਵੇਂ ਜੰਗਲੀ ਉੱਠ ਆਪਣੀ ਪੁੱਛੜ ਲੱਗ ਲੱਗ ਕੇ ਇਸ ਪਰਮ ਦਾ ਮਾਰਿਆ ਨੱਠਿਆ ਫਿਰਦਾ ਹੈ ਵੀ ਮੇਰੇ ਕੋਈ ਪਿੱਛੇ ਡੰਡੇ ਮਾਰ ਰਿਹਾ। ਇਸੀ ਤਰ੍ਹਾਂ ਮਨ ਆਪਣੇ ਫੁਰਨਿਆਂ ਕਰਕੇ ਹੀ ਦੁਖੀ ਹੁੰਦਾ ਹੈ, ਆਪਣੇ ਚੰਗਿਆਂ ਫੁਰਨਿਆਂ ਕਰਕੇ ਇਹ ਸੁਖੀ ਔਰ ਸ਼ਾਂਤ ਹੁੰਦਾ ਹੈ। ਤਾਂ ਤੇ ਇਸ ਮਨ ਨੂੰ ਜਿਹੜਾ ਕਿਸੇ ਵਕਤ ਵੀ ਪੂਤਣੇ ਦੀ ਨਹੀਂ ਵਿਹਲਾ ਨਹੀਂ ਰਹਿੰਦਾ, ਜਿਹੜੇ ਗੁਰਮੁਖ ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਿਆ ਸੁਮਾਰ, ਗੁਰਮੁਖ ਜਿਹੜੇ ਹਨ ਕਦੇ ਹਰੀ ਕੀਰਤਨ ਵਿੱਚ ਇਸ ਮਨ ਨੂੰ ਲਗਾ ਦਿੰਦੇ ਨੇ, ਕਦੇ ਸਿਮਰਨ ਵਿੱਚ ਲਗਾ ਦਿੰਦੇ ਨੇ, ਕਦੇ ਕਿਸੇ ਗ੍ਰੰਥੀ ਵਿਚਾਰ ਵੱਲ ਲਗਾ ਦਿੰਦੇ ਹਨ, ਇਸ ਨੂੰ ਵਿਹਲਾ ਨਹੀਂ ਛੱਡਦੇ, ਇਸ ਨੂੰ ਕਾਬੂ ਕਰ ਛੱਡਦੇ ਹਨ। ਸੋ ਇਸ ਕਰਕੇ ਇਹੀ ਸੁੱਖ ਦੁੱਖ ਦਾ ਦਰਦ ਸਾਧਨ ਹੇਤੂ ਹੈ। ਇਸ ਮਨ ਨੂੰ ਹੀ ਦਰਅਸਲ ਈਸ਼ਵਰੀ ਸ਼ਕਤੀ ਦੱਸਿਆ ਜਾਂਦਾ ਹੈ, ਇਸ ਮਨ ਨੂੰ ਹੀ ਦਸਲ ਮਾਇਆ ਕਿਹਾ ਜਾਂਦਾ ਹੈ। ਪੁਰਨੇ ਨਾਲ ਹੀ ਪਰਮੇਸ਼ਰ ਨੇ ਸਾਰਾ ਸੰਸਾਰ ਰਚਿਆ ਹੋਇਆ ਹੈ। ਜਿਸਦਾ ਪੁਰਨਾ ਸ਼ਾਂਤ ਹੋ ਗਿਆ, ਜਿਸਦਾ ਪੁਰਨਾ ਹੌਲੀ ਹੌਲੀ ਸ਼ੁੱਧ ਹੁੰਦਾ ਹੁੰਦਾ, ਅਖੀਰ ਪੁਰਨਾ ਅਪੂਰਵ ਹੋਣ ਲੱਗ ਪੈਂਦਾ ਹੈ, ਐਸੀ ਅਵਸਥਾ ਆ ਗਈ ਉਸ ਪੁਰਸ਼ ਦਾ ਮਨੋ ਸੰਸਾਰ ਖਤਮ ਹੋ ਗਿਆ, ਉਹਦੇ ਸਾਰੇ ਦੁੱਖ ਨਸ਼ਟ ਹੋ ਗਏ। ਤਾਂ ਤੇ ਸੁਖੀ ਹੋਣ ਵਾਸਤੇ, ਸੁੱਖ ਨਾਲ ਜ਼ਿੰਦਗੀ ਬਤੀਤ ਕਰਨ ਵਾਸਤੇ, ਗੁਰਮਤ ਅਨੁਸਾਰ ਚੱਲ ਕੇ ਹਮੇਸ਼ਾ ਇਸਨੂੰ ਭਜਨ ਵੱਲ ਚੰਗੇ ਦਾਇਰੇ ਵਿੱਚ ਮਨ ਨੂੰ ਰੱਖਣ ਦਾ ਸੁਭਾਅ ਪਾਉਣਾ ਚਾਹੀਦਾ ਹੈ। ਇਹ ਹੀ ਦੁੱਖ ਸੁੱਖ ਦਾ ਹੇਤੂ ਹੈ। ਆਓ ਖਿਆਲ ਕਰੋ ਇਹਨੂੰ, ਚਿੰਤਾ ਚਿੰਤਾ ਨੂੰ ਦੂਰ ਕਰਨ ਦਾ ਇਲਾਜ ਗੁਰੂ ਜੀ ਨੇ ਇਹ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤਾ ਆਈ, ਬਾਣੀ ਦਾ ਅਭਿਆਸ, ਬਾਣੀ ਦਾ ਵਿਚਾਰ ਕੀਤਿਆਂ ਇਹ ਚਿੰਤਾ ਇਹ ਦੂਰ ਹੋ ਜਾਂਦੀ ਹੈ। ਆਹਿਸਤਾ ਆਹਿਸਤਾ ਜਿਸ ਵਕਤ ਮਨ ਦੇ ਉੱਪਰ ਬਾਣੀ ਦਾ ਅਸਰ ਪੈਂਦਾ ਹੈ, ਮਨ ਇਕਾਗਰ ਹੁੰਦਾ ਹੈ, ਮਨ ਸ਼ੁੱਧ ਹੁੰਦਾ ਹੈ, ਮਨ ਸੂਕਸ਼ਮ ਹੁੰਦਾ ਹੈ, ਸਾਧਨ ਇਹ ਹੌਲੀ ਹੌਲੀ ਸੁਖੀ ਹੋ ਜਾਂਦਾ ਹੈ। ਤਾਂ ਤੇ ਇਸ ਤੋਂ ਇਲਾਵਾ ਦੁਨਿਆਵੀ ਦਵਾਈ ਇਹਨਾਂ ਤਿੰਨਾਂ ਆਸਾ ਤ੍ਰਿਸ਼ਨਾ ਚਿੰਤਾ ਰੂਪੀ ਡੈਣਾ ਦੀ ਕੋਈ ਵੀ ਨਹੀਂ ਹੈ।
ਸਕਲੀ ਚਿੰਤਾ ਮਟਾਏ, ਸਕਲੀ ਚਿੰਤਾ ਮਟਾਏ।
ਚਿੰਤਾ ਨੂੰ ਦੂਰ ਕਰਨ ਦਾ ਇਲਾਜ ਅਸਾ ਕ੍ਰਿਸ਼ਨਾ ਦੀ ਨਿਵੇਸੀ ਦਾ ਉਪਾਅ ਗੁਰੂ ਜੀ ਨੇ ਨਾਮ ਸਿਮਰਨ ਤੇ ਬਾਣੀ ਕਿਵੇਂ ਚਿੰਤਾ ਦੂਰ ਕਰਦੀ ਹੈ ਜੀ। ਗੁਰੂ ਕਲਗੀਧਰ ਮਹਾਰਾਜ ਦਸਮ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਉਹਨਾਂ ਨੇੜੇ ਨੇੜੇ ਦੇ ਪਿੰਡਾਂ ਦਾ ਰੋਪੜ ਦੇ ਨਜ਼ਦੀਕ ਦਾ ਇੱਕ ਗਰੀਬ ਸਿੱਖ ਸੀ, ਜਾਇਆ ਕਰਦਾ ਖਾਸ ਦੀਵਾਨ ਦੇ ਦਿਨਾਂ ਤੇ, ਸੇਵਾ ਕਰਦਾ ਸੀ ਕੁਛ ਅੱਧਾ ਦਿਨ ਲੈ ਕੇ ਸੇਵਾ ਕਰਕੇ ਵਾਪਸ ਆ ਜਾਂਦਾ। ਲੇਕਿਨ ਉਸਦੀ ਕਿਰਿਆ ਕਿਹੋ ਜਿਹੀ ਸੀ, ਆਪਣੇ ਬਾਲ ਬੱਚੇ ਦੀ ਪਾਲਣਾ ਰੋਜ਼ ਦਾ ਰੋਜ਼ ਕਮਾ ਕੇ ਕਰਿਆ ਕਰਦਾ ਸੀ। ਇਸੇ ਤਰ੍ਹਾਂ ਇੱਕ ਦਫ਼ਾ ਦਾ ਜ਼ਿਕਰ ਕੁਛ ਸੇਵਾ ਚਿੜੀ ਉੱਤੇ ਉਸਨੇ ਜਾ ਕੇ ਇੱਕ ਅੱਧਾ ਦਿਨ ਸੇਵਾ ਕੀਤੀ। ਗੁਰੂ ਜੀ ਨੂੰ ਜਾ ਕੇ ਅਰਜ ਕਰਦਾ, ਗਰੀਬ ਨਾਲ ਹੁਣ ਛੁੱਟੀ ਦਿਓ, ਫਿਰ ਕਿਤੇ ਮੈਂ ਦੋ ਚਾਰ ਦਿਨ ਦਾ ਰਾਸ਼ਨ ਜਮ੍ਹਾਂ ਕਰਕੇ ਆਵਾਂਗਾ ਆਪਣੇ ਬਾਲ ਬੱਚੇ ਦਾ, ਫਿਰ ਆ ਕੇ ਕੁਛ ਦਿਨ ਸੇਵਾ ਕਰੂੰਗਾ। ਗੁਰੂ ਜੀ ਕਹਾਂਗੇ, ਚੰਗਾ ਭਾਈ, ਰਾਜਕ ਆਪਣੇ ਬਾਲ ਬੱਚਿਆਂ ਦਾ ਤੂੰ ਨਹੀਂ ਹੈ, ਮਾਤਾ ਪਿਤਾ ਤੋਂ ਜਨਮ ਹੁੰਦਾ ਬੱਚਿਆਂ ਦਾ, ਲੇਕਿਨ ਰਾਜਕ ਤਾਂ ਪਰਮੇਸ਼ਰ ਹੀ ਹੈ, ਰੋਜ਼ੀ ਦਿੰਦ ਤਾਂ ਪਰਮੇਸ਼ਰ ਹੀ ਹੈ, ਪੱਥਰਾਂ ਵਿੱਚ ਵੀ ਪਰਮੇਸ਼ਰ ਨੇ ਜੰਤ ਪੈਦਾ ਕੀਤੇ ਨੇ, ਉਹਨਾਂ ਨੂੰ ਵੀ ਰੋਜ਼ੀ ਮਿਲਦੀ ਹੈ, ਜਾ ਜਾਇਆ। ਸੋ ਵਾਪਸ ਆ ਗਿਆ, ਆ ਕੇ ਕੁਛ ਦਿਨ ਰਿਹਾ, ਦੋ ਚਾਰ ਦਿਨ ਦਾ ਰਾਸ਼ਨ ਜਮ੍ਹਾਂ ਕਰਕੇ ਫਿਰ ਪਹੁੰਚਿਆ, ਸੇਵਾ ਕਰਦਾ ਰਿਹਾ। ਸੋ ਸੇਵਾ ਕਰਕੇ ਫਿਰ ਆਗਿਆ ਲਈ, ਗੁਰੂ ਜੀ ਨੇ ਫਰਮਾਇਆ, ਪ੍ਰੇਮੀਆਂ ਤੂੰ ਕਹਿੰਦਾ ਆਪਣੇ ਬੱਚਿਆਂ ਦੀ ਪਾਲਣਾ ਮੈਂ ਕਰਦਾ, ਲੇਕਿਨ ਇਉਂ ਦੱਸ, ਤੂੰ ਬਾਣੀ ਪੜ੍ਹਦਾ ਹੁੰਦਾ ਕਿ ਨਾ ਰੋਜ਼? ਜੀ ਮਹਾਰਾਜ, ਪੜ੍ਹਦਾ। ਰਹਿ ਰਾਸਤਾ ਤਾਂ ਪਾਠ ਰੋਜ਼ ਕਰਦੇ ਕਿ ਨਾ? ਮਹਾਰਾਜ, ਕਰੀਂਦਾ। ਕਿਤੇ ਇਹ ਪੰਕਤੀ ਨਹੀਂ ਪੜ੍ਹੀ ਤਾਂ ਕਾਹਰੇ ਮਨ ਚਿਤਵੇ ਉਦਮਜਾ ਹਰ ਹਰ ਜੀਵ ਭਰਿਆ, ਸੈਲ ਪੱਥਰ ਮੈਂ ਜੰਤੂ ਪਾਏ, ਤਾਂ ਘਰ ਆਗੇ ਕਰ ਫਰਿਆ। ਪੜ੍ਹਦਾ ਹੁੰਦਾ ਕਿ ਨਾ? ਹਾਂ ਮਹਾਰਾਜ, ਪੜ੍ਹਦਾ। ਫਿਰ ਪੜ੍ਹਦਾ ਹੀ ਕਿ ਅਮਲ ਵੀ ਕਦੇ ਕੀਤਾ, ਵਿਸ਼ਵਾਸ ਵੀ ਲਿਆਂਦਾ ਬਾਣੀ। ਹਾਂਜੀ, ਗਾਵਿਆ ਸੁਣਿਆ ਤਿੰਨ ਕਾ ਥਾਏ ਪਵੇ, ਜਿਨ ਸਤਿਗੁਰੂ ਕੀ ਆਗਿਆ ਸਤ ਸਤ ਕਰਮਾ ਨੀ, ਵਿਸ਼ਵਾਸ ਲਿਆਂਦਾ ਹੈ ਕਿ ਨਾ? ਸਿਰਫ ਪੜ੍ਹਦਾ ਹੈ, ਸੁਣਦਾ ਹੀ ਹੈ ਮਹਾਰਾਜ, ਵਿਸ਼ਵਾਸ ਵੀ ਕਰੀਂਦਾ ਹੀ ਹੈ। ਗੁਰੂ ਜੀ ਕਹਿਣਗੇ, ਜਿਹੜਾ ਤੂੰ ਕਹਿੰਦਾ ਬੱਚਿਆਂ ਨੂੰ ਮੈਂ ਪਾਲਦਾ, ਮੇਰੇ ਤੋਂ ਬਿਨਾਂ ਭੁੱਖੇ ਮਰ ਜਾਣਗੇ, ਤੂੰ ਪ੍ਰਤੀਤ ਹੁੰਦਾ, ਤੂੰ ਇਸ ਪੰਕਤੀ ਦੇ ਉੱਪਰ ਅਮਲ ਨਹੀਂ ਕੀਤਾ। ਪਹੁੰਚਿਆ ਪੱਤਰਿਕਾ ਉਸ ਗੁਰੂ ਜੀ ਕੇ ਸਿੱਖ ਸਰਦਾਰ ਨੂੰ ਦਿੱਤੀ, ਉਹਨੇ ਸਿਰ ਮਸਤਕ ਤੇ ਲਗਾਈ, ਸਭ ਭਾਗ ਸਮਝੇ। ਉਸ ਪੱਤਰਿਕਾ ਵਿੱਚ ਗੁਰੂ ਜੀ ਨੇ ਲਿਖਵਾਇਆ ਸੀ ਵੀ ਇਹ ਸਿੱਖ ਤੇਰੇ ਵੱਲ ਆ ਰਿਹਾ, ਇਸਦੀ ਬੜੀ ਅੱਛੀ ਤਰ੍ਹਾਂ ਸੇਵਾ ਕਰਨਾ, ਪਰ ਖਿਆਲ ਇਹ ਜ਼ਰੂਰ ਰੱਖਣਾ ਜਿੰਨੀ ਦੇਰ ਤੱਕ ਇੱਧਰੋਂ ਹੁਕਮਨਾਮਾ ਨਾ ਆਵੇ ਓਨੀ ਦੇਰ ਤੱਕ ਨਹੀਂ ਆਉਣ ਦੇਣਾ। ਪਹਿਰਾ ਲਗਾ ਕੇ ਰੱਖਣਾ ਇਸ ਤੇ, ਐਸਾ ਨਾ ਕਿਤੇ ਚੋਰੀ ਚਲਾ ਜਾਵੇ। ਖੈਰ ਚਿੱਠੀ ਪੜ੍ਹ ਕੇ ਉਸਨੇ ਗੁਰੂ ਜੀ ਦੇ ਬਚਨਾਂ ਤੇ ਅਮਲ ਕੀਤਾ। ਖਾਸ ਤਾਂ ਰਿਹਾਇਸ਼ ਕਰ ਦਿੱਤੀ ਗਈ, ਉਸਦੇ ਪਹਿਰੇ ਲਗਾ ਦਿੱਤੇ ਗਏ ਰਾਤ ਬਰਾਤੇ, ਜਾਂ ਚੋਰੀ ਛਪੋਰੀ ਨਾ ਚਲਾ ਜਾਏ ਕਿਤੇ, ਸੇਵਾ ਬੜੀ ਉਸਦੀ ਹੋ ਰਹੀ ਹੈ। ਇਸੇ ਤਰ੍ਹਾਂ ਮਹੀਨਾ ਵੀ ਦਿਨ ਗੁਜ਼ਰ ਗਿਆ, ਉਹ ਆਪਣੀ ਸੇਵਾ ਵੱਲ ਦੇਖ ਕੇ ਤਾਂ ਬੜਾ ਖੁਸ਼ ਹੋ ਰਿਹਾ, ਮੇਰੀ ਤਾਂ ਸੇਵਾ ਬੜੀ ਹੋ ਰਹੀ ਹੈ, ਲੇਕਿਨ ਇੱਕ ਚਿੰਤਾ ਨੂੰ ਤੰਗ ਕਰ ਰਹੀ ਹੈ ਕਿ ਬਾਲ ਬੱਚੇ ਤਾਂ ਭੁੱਖੇ ਮਰ ਗਏ ਹੋਣਗੇ, ਕਿਉਂਕਿ ਉਹਨਾਂ ਪਾਸ ਕੁਛ ਨਹੀਂ ਸੀ, ਮੈਂ ਛੱਡਿਆ, ਜ਼ਰੂਰ ਭੁੱਖੇ ਮਰ ਗਏ ਹੋਣਗੇ। ਇਹ ਚਿੰਤਾ ਦੇ ਨਾਲ ਦਿਨ ਬ ਦਿਨ ਦੁਖੀ ਹੋ ਰਿਹਾ। ਖੈਰ ਹੁਕਮ ਸੀ ਗੁਰੂ ਜੀ ਦਾ, ਜਿੰਨੀ ਦੇਰ ਤੱਕ ਹੁਕਮਨਾਮਾ ਨਾ ਆਵੇ ਇਹਨੂੰ ਆਉਣ ਨਹੀਂ ਦੇਣਾ। ਸਖ਼ਤ ਪਹਿਰੇ ਲਗਾਏ ਹੋਏ ਨੇ, ਮਹੀਨਾ ਫਿਰ ਗੁਜ਼ਰ ਗਿਆ। ਖੈਰ ਗੁਰੂ ਜੀ ਨੇ ਹੁਕਮਨਾਮਾ ਭੇਜਿਆ ਵੀ ਇਸਨੂੰ ਵਾਪਸ ਕਰੋ, ਸਾਨੂੰ ਮਿਲ ਕੇ ਫਿਰ ਜਾਵੇ ਘਰ ਨੂੰ, ਐਸਾ ਹੋਣਾ ਚਾਹੀਦਾ। ਖੈਰ ਇਸੀ ਤਰ੍ਹਾਂ ਉਹ ਆ ਗਿਆ। ਪਿੱਛੇ ਕੀ ਖੇਲ ਵਰਤੀ, ਉਹਦੇ ਬਾਲ ਬੱਚੇ ਸਨ, ਘਰਵਾਲੀ ਸੀ, ਪਿੰਡ ਦੇ ਲੋਕਾਂ ਨੇ ਸੋਚਿਆ ਵੀ ਉਹ ਪ੍ਰੇਮੀ ਗਿਆ ਹੈ ਗੁਰੂ ਦੇ ਦਰਬਾਰ ਨੂੰ, ਅਨੰਦਪੁਰ ਸਾਹਿਬ ਨੂੰ, ਬੱਚੇ ਹਨ ਅਤੇ ਇਹਨਾਂ ਪਾਸ ਵਿਚਾਰਿਆਂ ਪਾਸ ਕੁਛ ਰਾਸ਼ਨ ਵਗੈਰਾ ਨਹੀਂ ਹੋਣਾ। ਪਿੰਡ ਦੇ ਲੋਕਾਂ ਨੇ, ਮੁਖੀ ਲੋਕਾਂ ਨੇ, ਸਾਰੇ ਪਿੰਡ ਦੇ ਲੋਕਾਂ ਥੋੜ੍ਹਾ ਥੋੜ੍ਹਾ ਰਾਸ਼ਨ ਇਕੱਠਾ ਕਰਕੇ ਉਹਨਾਂ ਨੂੰ ਸਾਲ ਭਰ ਦਾ ਰਾਸ਼ਨ ਜਮ੍ਹਾਂ ਕਰ ਦਿੱਤਾ। ਅੱਗੇ ਨਾਲੋਂ ਬੜੇ ਖੁਸ਼ਹਾਲ ਹੋ ਗਏ, ਬੇਸ਼ੁਕਰ ਹੋ ਗਏ, ਆਵੇ ਜਾਂ ਸਾਲ 6 ਮਹੀਨੇ ਬੇਸ਼ੱਕ ਨਾ। ਇਸੇ ਤਰ੍ਹਾਂ ਜਿਸ ਵਕਤ ਗੁਰੂ ਜੀ ਨੇ ਹੁਕਮਨਾਮਾ ਭੇਜਿਆ, ਉਹ ਸਿੱਖ ਸਰਦਾਰ ਨੇ ਕਿਹਾ ਜ਼ਰੂਰ ਗੁਰੂ ਜੀ ਦਾ ਦਰਸ਼ਨ ਕਰਕੇ ਜਾਓ, ਪਹਿਲਾਂ ਸਿੱਧੇ ਘਰ ਨਹੀਂ ਜਾਣਾ। ਖੈਰ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆ ਕੇ ਚਰਨਾਂ 'ਤੇ ਨਮਸਕਾਰ ਕੀਤੀ, ਭੁੱਬੋ ਨਿਕਲਦੀ ਦੁਖੀ ਹੋ ਗਈ, ਉਹਦੇ ਚਿੱਤ ਵਿੱਚ ਤੋਰੀ ਫੁਰਨਾ ਸੀ, ਮਰ ਗਏ ਹੋਣਗੇ ਬਾਲ ਬੱਚੇ। ਸੋ ਗੁਰੂ ਜੀ ਕਹਿੰਦੇ ਕਿਉਂ, ਕੀ ਗੱਲ ਭਾਈ, ਕਿਉਂ ਦੁਖੀ? ਮਹਾਰਾਜ ਮੇਰੀ ਤਾਂ ਬੜੀ ਸੇਵਾ ਕੀਤੀ ਤੁਹਾਡੇ ਪ੍ਰੇਮੀ ਨੇ, ਲੇਕਿਨ ਬੱਚੇ ਤਾਂ ਮਰ ਗਏ ਹੋਣਗੇ ਭੁੱਖੇ, ਉਹਨਾਂ ਵਾਸਤੇ ਕੁਛ ਵੀ ਨਹੀਂ ਸੀ, ਦੋ ਦਿਨ ਦਾ ਰਾਸ਼ਨ ਵੀ ਜਮ੍ਹਾਂ ਨਹੀਂ ਸੀ। ਗੁਰੂ ਜੀ ਕਹਿਣ ਲੱਗੇ ਚੰਗਾ ਭਾਈ, ਜਾ ਉਹਨਾਂ ਦੀ ਖਬਰ ਲੈ। ਨਮਸਕਾਰ ਕਰਕੇ ਤੁਰ ਗਏ, ਨਾਲੇ ਗੁਰੂ ਜੀ 'ਤੇ ਕੁਤਰਕਾਂ ਕਰਦਾ ਜਾਂਦਾ ਬਈ ਵਿਚਾਰੇ ਮਰ ਗਏ ਹੋਣਗੇ ਭੁੱਖੇ ਬਾਲ ਬੱਚੇ ਤਾਂ। ਖੈਰ ਜਦੋਂ ਘਰ ਜਾ ਕੇ ਪਹੁੰਚਿਆ, ਸੋ ਜਾ ਕੇ ਬੱਚੇ ਚਿੰਬੜ ਜਾਂਦੇ, ਉਹਨਾਂ ਦੀ ਹਾਲਤ ਹੋਰ ਹੀ ਦੇਖੀ, ਹੈਰਾਨ ਹੋਏ, ਪੁੱਛਣਗੇ ਤੁਹਾਡੀ ਕਿਵੇਂ ਬੀਤੀ? ਸਾਰੇ ਕਹਿਣਗੇ ਅਸੀਂ ਬੜੇ ਖੁਸ਼ ਹਾਂ, ਹੋਰ ਭਾਵੇਂ ਜਾ ਕੇ ਸੇਵਾ ਕਰੋ, 2-4 ਮਹੀਨੇ ਸਾਡੇ ਪਾਸ ਸਾਲ ਦਾ ਰਾਸ਼ਨ ਜਮ੍ਹਾਂ ਕਰ ਦਿੱਤਾ ਪਿੰਡ ਦੇ ਲੋਕਾਂ ਨੇ। ਉਸ ਮੌਕੇ ਉਸਨੂੰ ਵਿਸ਼ਵਾਸ ਹੈ ਵੀ ਵਾਕਈ ਗੁਰੂ ਜੀ ਕਹਿੰਦੇ ਹੁੰਦੇ ਸਨ, ਸੈਲ ਪਥਨਵੇਂ ਜਨ ਤੋਂ ਪਾਏ ਤਾਂ ਕਾਰੀ ਵਿਕਾਸ ਜੀ ਕਰਦਾ ਰਿਹਾ, ਮੈਂ ਮੰਨਦਾ ਨਹੀਂ ਸੀ, ਵਾਕਈ ਹਰਿਕ ਦੀ ਰੋਜ਼ੀ ਪਰਮਾਤਮਾ ਨੇ ਆਪਣੇ ਹੱਥ ਰੱਖੀ ਹੋਈ ਹੈ। ਸੋ ਸਾਧਨ ਆ, ਜਦੋਂ ਇਸੀ ਤਰ੍ਹਾਂ ਵਿਚਾਰਾਂ ਕੀਤੀਆਂ ਜਾਣ, ਅਮਲ ਵਿੱਚ ਲਿਆਂਦੀਆਂ ਜਾਣ ਗੱਲਾਂ, ਚਿੰਤਾ ਰੂਪੀ ਡੈਣ ਤੋਂ ਛੁਟਕਾਰਾ ਹੁੰਦਾ, ਵਰਨਾ ਇਸ ਤੋਂ ਛੁਟਕਾਰਾ ਹੁੰਦਾ ਨਹੀਂ। ਸੋ ਆਸਾ ਤ੍ਰਿਸ਼ਨਾ ਚਿੰਤਾ ਜਿਹੜੇ ਤਿੰਨ ਡਿਣਾ ਹਰ ਇੱਕ ਦੇ ਮਨ ਨੂੰ ਚਿੰਬੜੀਆਂ ਹਨ, ਹਰ ਵਕਤ ਹੀ ਮਨ ਨੂੰ ਦੁਖੀ ਤੇ ਅਸ਼ਾਂਤ ਰੱਖਦੀਆਂ ਹਨ, ਇਹਨਾਂ ਦਾ ਗੁਰੂ ਜੀ ਨੇ ਇਹੀ ਉਪਾਅ ਦੱਸਿਆ, ਨਾਮ ਸਿਮਰਨ ਔਰ ਗੁਰਬਾਣੀ ਦਾ ਪਾਠ, ਕੀਰਤਨ ਤੇ ਵਿਚਾਰ, ਅਤੇ ਆਪਣੇ ਮਨ ਨੂੰ ਸੁਖੀ ਸ਼ਾਂਤ ਰੱਖਣ ਵਾਸਤੇ ਗੁਰਮੁਖ ਮਾਰਗ ਅਖਤਿਆਰ ਕਰਨਾ ਹਰ ਇੱਕ ਪ੍ਰਾਣੀ ਮਾਤਰ ਦਾ ਫਰਜ਼ ਹੈ। ਇਸ ਤੋਂ ਇਲਾਵਾ ਨਾ ਸੁਖ ਸ਼ਾਂਤੀ ਦੀ ਜ਼ਿੰਦਗੀ ਗੁਜ਼ਰੇ, ਨਾ ਹੀ ਮਰਨ ਤੋਂ ਬਾਅਦ ਦੀ ਜਿਹੜੀ ਅਵਸਥਾ ਹੈ ਜੀ ਉਹਦੀ, ਉਹ ਅੱਛੀ ਹੋਵੇ, ਉਹ ਸ਼ਾਨਦਾਰ ਬਣੇ। ਅਤੇ ਇਹੀ ਇੱਕ ਉਪਾਅ ਸਾਨੂੰ ਦੱਸਿਆ ਹੈ। ਆਓ ਗੁਰਬਾਣੀ ਦਾ ਆਸਰਾ, ਸਾਧਸੰਗ ਦਾ ਆਸਰਾ। ਸੋ ਇੱਕ ਦਫ਼ਾ ਦਾ ਜ਼ਿਕਰ, ਕਿਸੇ ਮਹਾਤਮਾ ਦੇ ਪਾਸ ਕਿਸੇ ਨੇ ਸਵਾਲ ਕੀਤਾ, ਕਹਿੰਦੇ ਨੇ ਜੀ ਸਤਸੰਗ ਦੀ ਬੜੀ ਮਹਿਮਾ ਹੈ, ਸਤਸੰਗ ਦੀ ਬੜੀ ਮਹੱਤਤਾ, ਬੜੇ ਬੜੇ ਚੋਰ, ਠੱਗ, ਡਾਕੂ, ਥਾੜਵੀ, ਲੁਟੇਰੇ ਤੇ ਉਹ ਸੁਧਰ ਗਏ ਹਨ ਸਤਸੰਗ ਵਿੱਚ ਆ ਕੇ, ਵੀ ਗੁਰਮੁਖ ਬਣ ਗਏ, ਸੰਤ ਬਣ ਗਏ, ਤ੍ਰਿਕਾਲਦਰਸ਼ੀ ਬਣ ਗਏ, ਬਾਲਮੀਕ ਵਰਗੇ। ਇਹ ਜੀ ਸਤਸੰਗ ਨੂੰ ਹਰ ਇੱਕ ਕਰਦਾ ਕਿਉਂ ਨਹੀਂ, ਜੇ ਸਤਸੰਗ ਦੇ ਵਿੱਚ ਇਤਨੀ ਸਿਫਤ ਹੈ? ਜਿਵੇਂ ਪਾਰਸ ਦੇ ਵਿੱਚ 8 ਤਾਤਾਂ ਨੂੰ ਸੋਹਣਾ ਬਣਾਉਣ ਦੀ ਤਾਕਤ ਹੈ, ਸੋਹਣਾ ਬਣਾਉਣ ਦੀ ਸਿਫਤ ਹੈ, ਇਸੀ ਤਰ੍ਹਾਂ ਸਤਸੰਗ ਨੂੰ ਗੁਰਮੁਖ ਬਣਾਉਣ ਦੀ ਤਾਕਤ। ਇਹ ਜੀ ਸਤਸੰਗ ਤੋਂ ਕਿਉਂ ਨਹੀਂ ਕੋਈ ਲਾਭ ਉਠਾਉਂਦਾ, ਹਰ ਇੱਕ ਦੁਨੀਆ ਕੋਈ ਇਸ ਤੋਂ ਫਾਇਦਾ ਉਠਾਉਣ ਦਾ ਉਪਾਅ ਨਹੀਂ ਕਰਦੀ? ਉਹਨਾਂ ਕਿਹਾ ਸਤਸੰਗ ਬਿਨਾਂ ਭਾਗਾਂ ਨਹੀਂ ਲੱਭਿਆ ਕਰਦਾ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੀਏ ਜੀਉ, ਬੜੇ ਭਾਗ ਸਤਸੰਗ ਪ੍ਰਾਪਤ, ਦਿਨ ਭੇਟ ਤੋਂ ਗੁਰਮੁਖ ਹੋਈ। ਆਹ ਇਸ ਕਰਕੇ ਸਤਸੰਗ ਬੜੇ ਭਾਗਾਂ ਨਾਲ ਮਿਲਦਾ, ਐਵੇਂ ਮਿਲਦਾ ਨਹੀਂ ਭਾਵੇਂ ਦਰਵਾਜ਼ੇ ਤੇ ਵੀ ਕਿਉਂ ਨਾ ਹੋਵੇ। ਆਹ ਹੁਣ ਕਿਉਂਕਿ ਵਕਤ ਯਾਦ ਨਹੀਂ ਦਿੰਦਾ, ਸਾਥ ਇਹ ਪ੍ਰਸੰਗ ਇੱਥੇ ਛੱਡਦੇ ਹਾਂ, ਫਿਰ ਹੁਣ ਗੁਰੂ ਸਤੋਤਰ ਪੜੋ।
ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਤਨ ਹੈ
Thank you.